ਕਿ ਹਰਿਆ ਹਰਿਆ ਘਾਹ ਖਾਣਾ ਚਾਹੁੰਦਾ ਹੈ, ਜਿਹੜਾ ਸੁੱਕਾ ਪਰਾਂ ਮਾਰਦਾ ਹੈ। ਤੁਸੀਂ ਵੀ ਜਿਹੜੇ ਪਿਛਲੇ ਕਰਮ ਕੀਤੇ ਉਹਨਾਂ ਨੂੰ ਭੁੱਲ ਗਏ ਹੋ, ਜਿਹੜੇ ਹੁਣ ਕਰਮ ਕੀਤੇ ਆ ਨਾ, ਤੁਸੀਂ ਹੁਣ ਕਮਾਈ ਕੀਤੀ ਉਹਦਾ ਫਲ ਲੱਭਦੇ ਫਿਰਦੇ ਹੋ। ਮੈਂ ਤਾਂ ਕਦੀ ਮਾੜਾ ਕੀਤਾ ਹੀ ਨਹੀਂ ਕਿਸੇ ਦਾ, ਹੁਣ ਇਹਦਾ ਫਲ ਮਿਲ ਜਾਵੇ ਪਹਿਲਾਂ ਮੈਨੂੰ। ਹਰੀ ਅੰਗੂਰੀ ਗਦਖਣਾ ਚਰੇ, ਗੱਲ ਪੱਲੇ ਬੰਨ ਲਿਓ। ਜਿਹੜਾ ਬੰਦਾ ਆਪਣੇ ਇਸ ਜਨਮ ਦੀ ਕਮਾਈ ਨੂੰ ਗਿਣਤੀ ਕਰੇ ਕਿ ਮੈਂ ਆਹ ਚੰਗਾ ਕੀਤਾ, ਮੈਂ ਆਹ ਚੰਗਾ ਕੀਤਾ, ਮੈਂ ਆਹ ਚੰਗਾ ਕੀਤਾ, ਫਿਰ ਦੁੱਖ ਮਿਲਦੇ ਨੇ, ਉਹ ਕਦੇ ਦੀ ਨਹੀਂ ਆਈ ਹੈ। ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦਾਨੰਦ ਮਾਨ ਜੀ, ਗੁਰੂ ਰੂਪ ਤੇਰੀ ਸਤ ਸੰਗਤ ਜੀਓ, ਆਹ ਮਨ ਬਿਰਤੀਆਂ ਗਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਹੁਣੇ ਆਪ ਜੀ ਰਸ ਪਿੰਡਾਂ ਕੀਰਤਨ ਸਰਵਣ ਕਰ ਰਹੇ ਸੀ, ਕਿਉਂ ਥੋੜ੍ਹੇ ਸਮੇਂ ਲਈ ਗੁਰਮਤਿ ਵਿਚਾਰ ਸਰਵਣ ਕਰੀਏ। ਗੁਰੂ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਗੁਰੂ ਕੋਲ ਮਤ ਲਈਏ ਔਰ ਗੁਰੂ ਦੀ ਮਤ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ, ਜਿਸ ਮਕਸਦ ਲਈ ਆਪਾਂ ਇਸ ਸਰੀਰ 'ਚ ਆਏ ਹਾਂ, ਉਹ ਕਿਤੇ ਮਕਸਦ ਪੂਰਾ ਹੋ ਜਾਏ ਅਤੇ ਜਿੱਥੇ ਜਾਣਾ ਚਾਹੁੰਦੇ ਹਾਂ ਆਪਾਂ ਵਾਪਸ ਉਸ ਅਵਸਥਾ 'ਚ ਕਿਤੇ ਚਲੇ ਜਾਈਏ। ਕਿਉਂਕਿ ਇਹਦਾ ਜਨਮ ਹੈ ਅਮੋਲਕ ਹੈ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ। ਕਬੀਰ ਸਾਹਿਬ ਬਣ ਕਹਿੰਦੇ ਜਿਹੜਾ ਮਨੁੱਖ ਦਾ ਜਨਮ ਹੈ ਅਮੋਲਕ ਹੈ, ਦੁਰਲੱਭ ਦਾ ਪਾਉਂਦਾ ਅਮੋਲਕ, ਹੋਏ ਨਾ ਬਾਰੇ ਬਾਰ, ਕਹਿੰਦੇ ਬਾਰ ਬਾਰ ਨਹੀਂ ਮਿਲਦਾ। ਜੋ ਬਨ ਫਲ ਪੱਕ ਕੇ ਪੋਏ ਗਿਰੇ, ਬਹੁਤ ਨਾ ਲੱਗੇ ਡਾਰ। ਜਨਮ ਦੀ ਕੀਮਤ ਦੱਸਦੇ ਆ, ਕਹਿੰਦੇ ਭੋਲਿਆ ਜਿਵੇਂ ਕਿਸੇ ਰੁੱਖ ਨੂੰ ਫਲ ਪੈਂਦਾ ਹੈ, ਕੱਚਾ ਤੋੜ ਲਈਏ ਤੇ ਖਾਣ ਦੇ ਕੰਮ ਆਉਂਦਾ, ਉਹਦਾ ਸਵਾਦ ਪਤਾ ਲੱਗਦਾ। ਪਰ ਜਿਵੇਂ ਜਿਵੇਂ ਫਲ ਪੱਕਦਾ, ਜਿਵੇਂ ਜਿਵੇਂ ਫਲ ਪੱਕਦਾ, ਉਹ 'ਚ ਕਮਜ਼ੋਰੀ ਆਈ ਜਾਂਦੀ ਹੈ। ਕੈਸੀ ਕਮਜ਼ੋਰੀ ਆਈ ਜਾਂਦੀ ਹੈ? ਉਹਦੀ ਰੁੱਖ ਦੇ ਨਾਲ ਉਹ ਪਕੜ ਘਟਦੀ ਜਾਂਦੀ, ਅਤੇ ਜਿਵੇਂ ਪੂਰਾ ਪੱਕ ਜਾਂਦਾ ਹੈ, ਗਲ ਜਾਂਦਾ ਹੈ, ਅਤੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਪਕੜ ਬਿਲਕੁਲ ਮੁੱਕ ਜਾਂਦੀ ਹੈ, ਇੱਕ ਦਿਨ ਆਪੇ ਡਿੱਗ ਪੈਂਦਾ। ਜਦੋਂ ਆਪੇ ਡਿੱਗਦਾ ਅਤੇ ਡਿੱਗ ਕੇ ਹੁੰਦਾ ਕੀ ਹੈ, ਮਿੱਟੀ 'ਚ ਮਿਲ ਜਾਂਦਾ। ਉਸ ਤੋਂ ਬਾਅਦ 'ਚ ਕੋਈ ਉਹਦਾ ਸਵਾਦ ਨਹੀਂ ਚੱਕ ਸਕਦਾ, ਦੁਬਾਰਾ ਟਹਿਣੀਆਂ ਨਹੀਂ ਲੱਗ ਸਕਦਾ ਉਹ। ਕਿਉਂ? ਕਿਉਂਕਿ ਉਹਦੀ ਕਮਜ਼ੋਰੀ ਇੰਨੀ ਕੁ ਵੱਧ ਚੁੱਕੀ ਹੈ ਕਿ ਉਹਦੇ ਪੱਲੇ ਕੁਛ ਨਹੀਂ। ਕਬੀਰ ਸਾਹਿਬ ਨੇ ਇਸ਼ਾਰਾ ਕਰਦੇ ਇਸ ਮਨ ਨੂੰ, ਕਹਿੰਦੇ ਮਨਾ, ਮਨੁੱਖ ਦਾ ਜਨਮ ਵੀ ਉਸ ਫਲ ਵਰਗਾ, ਜਿਹੜਾ ਜੰਗਲ ਦੇ ਵਿੱਚ ਕੋਈ ਰੁੱਖ ਉੱਗਾ ਸੀ ਤਾਂ ਉਹਨੂੰ ਫਲ ਲੱਗਾ, ਕਿਸੇ ਤੋੜਿਆ ਨਹੀਂ। ਕਹਿੰਦੇ ਮਨਾ, ਇਸ ਸਰੀਰ ਦੇ ਅੰਦਰ ਰਹਿੰਦਿਆਂ ਰਹਿੰਦਿਆਂ, ਸਮਾਂ ਪੱਕਣ ਤੋਂ ਪਹਿਲਾਂ ਪਹਿਲਾਂ, ਸਰੀਰ ਦਾ ਸਮਾਂ ਮੁੱਕਣ ਤੋਂ ਪਹਿਲਾਂ ਪਹਿਲਾਂ ਸਵਾਦ ਚੱਖ ਲੈ ਤੇ ਚੱਖ ਲੈ। ਜਿੱਦਣ ਇਹਦਾ ਸਮਾਂ ਪੁੱਗ ਗਿਆ, ਇਹ 'ਚ ਕਮਜ਼ੋਰੀ ਆ ਜਾਂਦੀ ਹੈ। ਤੁਸੀਂ ਦੇਖੋ, ਆਪਾਂ ਗੁਰਬਾਣੀ 'ਚੋਂ ਪੰਕਤੀ ਪੜ੍ਹਦੇ, ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੌ ਬਰਿਆ ਜੀਵਨਾ ਬੀਤਣ ਹੋ ਸੀ। ਹੁਣ ਵਿਚਾਰ ਕਰਨਾ, ਫਰੀਦ ਸਾਹਿਬ ਕਹਿੰਦੇ ਬੁੱਢਾ ਹੋਵਾ ਸ਼ੇਖ, ਤਾਂ ਆਪਾਂ ਕੀ ਕਰਦਾ? ਬੁੱਢਾ ਹੋਵਾ ਸ਼ੇਖ ਫਰੀਦ, ਆਪਾਂ ਸ਼ੇਖ ਫਰੀਦ ਇਕੱਠੇ ਦੋਨੋਂ ਇਕੱਠੇ ਪੜ੍ਹ ਲਏ, ਇਕੱਠੇ ਕਰ ਦਿੱਤੇ। ਵਿਚਾਰ ਕਰਨੀ ਹੈ, ਫਰੀਦ ਜੀ ਕਹਿ ਰਿਹਾ ਬੁੱਢਾ ਹੋਵਾ ਸ਼ੇਖ। ਸ਼ੇਖ ਕਿਹਨੂੰ ਕਹਿੰਦੇ? ਜਿਹੜਾ ਮੁਸਲਮਾਨ ਕੰਟਰੀ 'ਤੇ ਰਾਜ ਕਰਦਾ ਉਹਨੂੰ ਸ਼ੇਖ ਕਹਿੰਦੇ, ਜਿਹੜੇ ਅਧੀਨ 10-15-20-50-100 ਬੰਦੇ ਕੰਮ ਕਰਦੇ ਉਹਨੂੰ ਸ਼ੇਖ ਕਹਿੰਦੇ। ਤੇ ਫਰੀਦ ਸਾਹਿਬ ਨੇ ਕੀ ਕਹਿਣ ਲੱਗੇ ਨੇ? ਬੁੱਢਾ ਹੋਵਾ ਸ਼ੇਖ। ਇੱਥੇ ਸ਼ੇਖ ਕਿਹਨੂੰ ਕਿਹਾ? ਮਨ ਨੂੰ। ਮਨ ਦਾ ਕੰਟਰੋਲ ਹੈ ਪੂਰੇ ਸਰੀਰ ਦੇ ਉੱਤੇ, ਇਹ ਮਾਲਕ ਹੈ ਸਰੀਰ ਦਾ, ਇਸ ਦੇਸ਼ ਦਾ ਮਾਲਕ ਹੈ। ਕਹਿੰਦੇ ਬੁੱਢਾ ਹੋਵਾ ਸ਼ੇਖ। ਹੁਣ ਬੁਢਾਪੇ ਦਾ ਮਤਲਬ ਕੀ? ਕਮਜ਼ੋਰੀ ਆ ਜਾਣੀ, ਕਿਸੇ ਚੀਜ਼ 'ਚ ਪਕੜ 'ਚ ਨਹੀਂ ਆਉਣੀ, ਉਹਨੂੰ ਬੁਢਾਪਾ ਕਹਿੰਦੇ। ਕਹਿੰਦੇ ਬੁੱਢਾ ਹੋਵਾ ਸ਼ੇਖ। ਕਹਿੰਦੇ ਜਿਹੜਾ ਮੇਰਾ ਮਨ ਹੈ ਨਾ, ਬੁੱਢਾ ਹੋ ਗਿਆ, ਕਮਜ਼ੋਰ ਹੋ ਗਿਆ। ਕਿੱਦਾਂ ਕਮਜ਼ੋਰ ਹੋ ਗਿਆ? ਸੰਸਾਰੀ ਪਦਾਰਥਾਂ ਮਗਰ ਭਜਦਾ 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 ਕਮਜ਼ੋਰ ਹੋ ਗਿਆ। ਗੁਰਬਾਣੀ ਪੜ੍ਹਦਾ, ਗੁਰੂ ਦਾ ਉਪਦੇਸ਼ ਸਰਵਣ ਕਰਦਾ, ਪਰ ਗੁਰੂ ਦੀ ਗੱਲ ਕੋਈ ਇਹਦੀ ਪਕੜ 'ਚ ਨਹੀਂ ਆਉਂਦੀ। ਬੁੱਢਾ ਹੋਵਾ ਸ਼ੇਖ। ਫਰੀਦ ਕੰਬਣ ਲੱਗੀ ਦੇ, ਕਹਿੰਦੇ ਸਰੀਰ ਕੰਬਣ ਲੱਗ ਪਿਆ। ਕੰਬਣ ਦਾ ਭਾਵ ਕੀ ਹੈ? ਤੁਸੀਂ ਦੇਖਿਓ ਕੋਈ ਬਜ਼ੁਰਗ ਉਹਦੇ ਹੱਥ ਪੈਰ ਕੰਬਦੇ ਹੋਣ, ਉਹਨੂੰ ਪਾਣੀ ਫੜਾਈਏ, ਉਹ ਪਾਣੀ ਪੀਣ ਲੱਗਦਾ, ਪਾਣੀ ਡੁੱਲ ਜਾਂਦਾ, ਹੱਥ ਕੰਬਦੇ, ਪਕੜ 'ਚ ਨਹੀਂ ਆਉਂਦੇ। ਫਰੀਦ ਸਾਹਿਬਨ ਕਹਿਣ ਲੱਗੇ, ਕਹਿੰਦੇ ਮਨ ਦੇ ਅੰਦਰ ਐਸੀ ਕਮਜ਼ੋਰੀ ਆਉਂਦੀ ਹੈ, ਐਸੀ ਕਮਜ਼ੋਰੀ ਆ ਜਾਂਦੀ ਹੈ ਪਦਾਰਥਾਂ 'ਚ ਘੁੰਮਦਿਆਂ ਘੁੰਮਦਿਆਂ, ਸੰਸਾਰ ਦੇ ਮੋਹ 'ਚ ਫਸਿਆਂ ਫਸਿਆਂ, ਗੁਰਬਾਣੀ ਪੜ੍ਹਦਾ, ਪਾਠ ਕਰਦਾ, ਨਿਤਨੇਮ ਹੀ ਸਹਿਜ ਪਠਨ ਦੇ ਭੋਗ ਪਾਉਂਦਾ, ਪਰ ਸਦਕੇ ਜਾਵਾਂ ਪਦਾਰਥਾਂ ਦੇ ਮਗਰ ਘੁੰਮਦਿਆਂ, ਝੂਠੀ ਸ਼ੌਹਰਤ ਦੇ ਮਗਰ ਘੁੰਮਦਿਆਂ ਘੁੰਮਦਿਆਂ ਐਡੀ ਕਮਜ਼ੋਰੀ ਆ ਗਈ ਹੈ ਵੀ ਗੁਰੂ ਦਾ ਕੋਈ ਵੀ ਬੋਲ ਪਕੜ 'ਚ ਨਹੀਂ ਆਉਂਦਾ, ਪਕੜ ਨਹੀਂ ਜਾਂਦਾ। ਹਰ ਇੱਕ ਚੀਜ਼ ਦੀ ਵਿਚਾਰ ਕਰਿਓ, ਜਿੰਨਾ ਚਿਰ ਵਿਚਾਰ ਨਹੀਂ ਹੈ ਨਾ ਕੁਛ ਪੱਲੇ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਜੋ ਬਨ ਫਲ ਪੱਕ ਕੇ ਭੋਏ ਗਰੇ ਬਹੁਰ ਨਾ ਲੱਗੇ ਡਾਰ, ਕਹਿੰਦੇ ਮਨਾ ਵਿਚਾਰ ਕਰੀ ਜਿਵੇਂ ਪੱਕਿਆ ਫਲ ਰੁੱਖ ਨਾਲ ਟੁੱਟ ਜਾਂਦਾ, ਆਪੇ ਟੁੱਟ ਜਾਂਦਾ ਕਿ ਪੁੰਜੇ ਡਿੱਗ ਪੈਂਦਾ, ਦੁਬਾਰਾ ਟਹਿਣ ਨਾਲ ਨਹੀਂ ਲੱਗਦਾ। ਕਹਿੰਦੇ ਤੂੰ ਵੀ ਵਿਚਾਰ ਕੇ ਦੇਖ, ਆਡਾ ਸਰੀਰ ਆ ਇਹ ਜਿੰਨਾ ਚਿਰ ਤੇਰੇ ਕੋਲ ਹੈ ਨਾ, ਇਹਦੇ ਰਹਿੰਦੇ ਦਾ ਸਵਾਦ ਚੱਕ ਸਕਦਾ ਅਨਹਦ ਸ਼ਬਦ ਦਾ, ਦਸਵੰਦ ਵਾਰ ਦਾ। ਜਿੱਦਣ ਇਹ ਫਲ ਪੱਕ ਗਿਆ ਤੇ ਪੁੰਜੇ ਡਿੱਗ ਪਿਆ, ਇਹਨੇ ਮਿੱਟੀ 'ਚ ਮਿਲ ਜਾਣਾ, ਉਸ ਤੋਂ ਬਾਅਦ ਤੇਰੇ ਕੋਲ ਪਰਮਾਤਮਾ 'ਚ ਲੀਨ ਨਹੀਂ ਹੋਇਆ ਜਾਣਾ, ਪਰਮਾਤਮਾ ਤੱਕ ਪਹੁੰਚ ਤੇਰੇ ਕੋਲੋਂ ਨਹੀਂ ਹੋਣੀ। ਇਹ ਹੁਣੇ ਹੀ ਹੈ, ਹੁਣ ਵਿਚਾਰ ਕਰਕੇ ਦੇਖਣਾ। ਭਗਤ ਪਰਮਾਨੰਦ ਜੀ ਹੋਏ 1253 ਦੇ ਉੱਤੇ ਪੜ੍ਹੇ ਉਧਰ, ਭਗਤ ਪਰਮਾਨੰਦ ਜੀ ਕੀ ਕਹਿੰਦੇ ਨੇ? ਕਹਿੰਦੇ ਅਸੀਂ ਪੜ੍ਹਦੇ ਸਭ ਕੁਛ ਹੀ, ਕਹਿੰਦੇ ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਤੈ ਨਰ ਕਿਆ ਪ੍ਰਾਣ ਸੁਣ ਕੀਨਾ। ਉਹਨੇ ਨਰ ਕਿਆ ਮਨ ਨੂੰ, ਕਹਿੰਦੇ ਮਨਾ ਇੱਕ ਕੰਮ ਕਰ ਨਾ ਦੱਸੋ। ਕਹਿੰਦੇ ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਕਹਿੰਦੇ ਤੂੰ ਧਾਰਮਿਕ ਗ੍ਰੰਥ ਨੂੰ ਸੁਣਿਆ? ਕਹਿੰਦਾ ਸੁਣਿਆ। ਕਹਿੰਦੇ ਕੀਤਾ ਕੀ ਅੱਜ ਤੱਕ, ਕੀਤਾ ਕੀ? ਆਪਾਂ ਬੈਠੇ ਆ, ਜੇ ਆਪਾਂ ਨੂੰ ਕੋਈ ਕਹਿ ਦੇਵੇ ਤੁਸੀਂ ਕਦੀ ਗੁਰਬਾਣੀ ਸਰਵਣ ਕੀਤੀ, ਤੁਸੀਂ ਕਦੀ ਪਾਠ ਕੀਤਾ, ਕੀ ਕਹਾਂਗੇ? ਕੀਤਾ, ਗੁਰਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਾਠ ਸੁਣਦੇ ਹਾਂ, ਗੁਰੂ ਘਰ ਜਾਂਦੇ ਹਾਂ, ਸੇਵਾ ਕਰਦੇ ਹਾਂ, ਠੀਕ। ਅਤੇ ਗੁਰੂ ਸਾਹਿਬ ਨੇ ਕਹਿਣਗੇ ਤੂੰ ਪਾਠ ਸੁਣਦਾ, ਗੁਰਬਾਣੀ ਸੁਣਦਾ, ਸੇਵਾ ਕਰਦਾ, ਕੀਤਾ ਕੀ ਹੋਏ ਤੱਕ? ਕੀ ਜਵਾਬ ਦੇਵਾਂਗੇ? ਕੋਈ ਜਵਾਬ ਨਹੀਂ ਸਾਡੇ ਕੋਲ, ਕੋਈ ਜਵਾਬ ਨਹੀਂ। ਉੱਥੇ ਪੁੱਛਦੇ ਪਏ, ਕਹਿੰਦੇ ਤੈ ਨਰ ਕਿਆ ਪ੍ਰਾਣ ਸੁਣ ਕੇ ਨਾ, ਕਹਿੰਦੇ ਧਾਰਮਿਕ ਗ੍ਰੰਥ ਸੁਣ ਸੁਣ ਕੇ ਮਨਾ ਤੂੰ ਕੀਤਾ ਕੀ ਅੱਜ ਤੱਕ, ਹੁਣ ਕੀਤਾ ਕੀ ਹੈ? ਹੁਣ ਧਿਆਨ ਦਿਓ, ਜੇ ਤੁਹਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਜੇ ਤੁਹਾਡੇ ਅੰਦਰ ਨਾਮ ਸਿਮਰਨ ਨਹੀਂ ਚੱਲਦਾ, ਜੇ ਤੁਹਾਡੀ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ, ਤੁਸੀਂ ਪਾਠ ਕੀਤੇ ਆ, ਗੁਰਬਾਣੀ ਪੜ੍ਹੀ ਆ, ਗੁਰੂ ਘਰ ਸੇਵਾ ਕੀਤੀ ਹੈ, ਅਤੇ ਗੁਰੂ ਸਾਹਿਬਾਂ ਦੇਖੋ ਤਬਦੀਲੀ ਅਗਰ ਨਹੀਂ ਆਈ, ਤਾਂ ਗੁਰੂ ਸਾਹਿਬਾਂ ਲਿਖਦੇ ਆ ਕਹਿੰਦੇ ਅਨਭਾਵਨੀ ਭਗਤ ਨਹੀਂ ਉਪਜੇ, ਅਨਭਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦੇਣਾ। ਅਨਭਾਵਨੀ ਗੁਰਬਾਣੀ ਪੜ੍ਹੀ ਤੁਸੀਂ, ਗੁਰੂ ਘਰ ਗਏ, ਧਾਰਮਿਕ ਗ੍ਰੰਥ ਸਰਵਣ ਕੀਤੇ, ਗੀਤਾ ਪੜ੍ਹੀ, ਕਿਸੇ ਨੇ ਕੁਰਾਨ ਪੜ੍ਹੀ, ਕਿਸੇ ਨੇ ਬਾਈਬਲ ਪੜ੍ਹੀ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਕਹਿੰਦੇ ਧਾਰਮਿਕ ਗ੍ਰੰਥ ਤੂੰ ਕੋਈ ਵੀ ਪੜ੍ਹਿਆ, ਪਰ ਤੂੰ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ? ਅਨਭਾਵਨੀ ਭਗਤ ਨਹੀਂ ਉਪਜੀ, ਅਨਭਾਵਨੀ ਕਹਿੰਦੇ ਜਿਹੜੀ ਕਦੀ ਨਾਸ਼ ਨਹੀਂ ਹੁੰਦੀ, ਉਹਨੂੰ ਅਨਭਾਵਨੀ ਕਹਿੰਦੇ। ਅਟਲ ਸੱਚਾਈ ਉਹ ਕੀ ਚੀਜ਼ ਹੈ? ਭਗਤੀ, ਭਗਤੀ ਅਟਲ ਆ। ਤੂੰ ਇਹ ਭਗਤੀ, ਭਗਤ ਭਗਤੀ ਕਰ ਲਵੇ, ਅੰਦਰ ਭਗਤੀ ਉਤਪੰਨ ਹੋ ਜਾਵੇ, ਪੈਦਾ ਹੋ ਜਾਵੇ ਭਗਤੀ ਵਸਤਾ, ਇਹ ਕਦੀ ਨਾਸ਼ ਨਹੀਂ ਹੁੰਦੀ। ਤੁਸੀਂ ਦੇਖੋ ਕੋਈ ਬੰਦਾ ਰੈਂਕ ਲੈਂਦਾ, DC ਬਣ ਗਿਆ, ਇੱਕ ਦਿਨ ਰਿਟਾਇਰਮੈਂਟ ਲੈ ਲਈ, ਜਿੱਦਣ ਰਿਟਾਇਰਮੈਂਟ ਹੋ ਗਈ, ਭਾਵੇਂ ਸਾਰੀ ਉਮਰ DC ਰਿਹਾ, ਰਿਟਾਇਰਮੈਂਟ ਹੋ ਕੇ ਘਰ ਆਉਂਦੀ ਦੇਰ ਹੈ, ਕੋਈ DC ਨਹੀਂ ਹੈ। ਕਿੱਡਾ ਵੱਡਾ ਕੋਈ ਅਫਸਰ ਹੋਵੇ, ਕੋਈ IG, ਜਿੱਦਣ ਰਿਟਾਇਰਮੈਂਟ ਹੋ ਗਈ ਘਰ ਆ ਗਿਆ, ਕੋਈ IG ਨਹੀਂ ਹੈ। ਜੇ ਉਹ ਕਿਸੇ ਨੂੰ ਹੁਕਮ ਚਲਾਉਣਾ ਚਾਹਵੇ, ਕਿਸੇ ਨੇ ਨਹੀਂ ਮੰਨਣਾ, ਕੀ ਕਹਿਣਗੇ? ਉਹ ਕਹੂਗਾ ਮੈਂ IG ਹਾਂ, ਤਾਂ ਕੀ ਜਵਾਬ ਮਿਲੂਗਾ? ਤੁਸੀਂ IG ਸੀ ਨਾ ਪਹਿਲਾਂ ਸੀਗੇ, ਹੁਣ ਤੁਸੀਂ ਘਰ ਆ ਕੇ, ਹੁਣ ਨਹੀਂ ਤੁਹਾਡੀ ਚੱਲਣੀ। ਪਰ ਸਦਕੇ ਜਾਵਾਂ ਉਹ ਨਾਸ਼ ਹੋ ਗਿਆ ਰੈਂਕ, ਪਰ ਗੁਰੂ ਸਾਹਿਬਾਨ ਕਹਿੰਦੇ ਕਿਤੇ ਭਗਤੀ ਉਤਪੰਨ ਹੋ ਜਾਏ ਅੰਦਰ, ਕਿਤੇ ਭਗਤ ਦਾ ਰੈਂਕ ਮਿਲ ਜਾਏ, ਭਗਤ ਦਾ ਖਿਤਾਬ ਮਿਲ ਜਾਏ, ਇੱਕ ਵਾਰੀ ਸੰਤ ਦਾ ਖਿਤਾਬ ਮਿਲ ਜਾਵੇ, ਅਤੇ ਗੁਰੂ ਸਾਹਿਬਾਨ ਕਹਿੰਦੇ ਕਦੀ ਕੋਈ ਮਿਟਾ ਨਹੀਂ ਸਕਦਾ, ਕੋਈ ਮਿਟਾ ਨਹੀਂ ਸਕਦਾ। ਸਿਰਫ ਵਿਚਾਰ ਕਰਨੀ ਹੈ, ਜਦੋਂ ਗੁਰਬਾਣੀ ਪੜ੍ਹਦੇ ਹੋ ਗੁਰਬਾਣੀ ਦੀ ਵਿਚਾਰ ਜ਼ਰੂਰ ਕਰਿਆ ਕਰੋ, ਕੋਈ ਨਹੀਂ ਮਿਟਾ ਸਕਦਾ ਇਸ ਰੈਂਕ ਨੂੰ, ਠੀਕ ਹੈ। ਭਾਵੇਂ ਸਰੀਰ ਛੱਡ ਜਾਵੇ, ਭਾਵੇਂ ਸਰੀਰ ਛੱਡ ਜਾਵੇ, ਪਰ ਸਦਕੇ ਜਾਵਾਂ ਕਦੀ ਰਿਟਾਇਰ ਨਹੀਂ ਹੁੰਦਾ। ਸਰੀਰ ਛੱਡ ਜਾਵੇ, ਭਾਵੇਂ ਸਰੀਰ ਛੱਡਣ ਤੋਂ ਬਾਅਦ ਵਿੱਚ ਵੀ ਦੁਨੀਆ ਮੱਥੇ ਟੇਕਦੀ, ਸਤਿਕਾਰ ਮਿਲਦਾ ਹੁੰਦਾ ਹੀ। ਸੋ ਕੀ ਹੈ, ਗੁਰੂ ਸਾਹਿਬਨ ਕਹਿਣ ਲੱਗੇ ਅੰਨ ਪਾਵਣੀ ਭਗਤ ਨਹੀਂ ਉਪਜੀ। ਕਹਿੰਦੇ ਉਹ ਭਗਤੀ ਤੇਰੇ ਅੰਦਰ ਉਤਪੰਨ ਨਹੀਂ ਹੋਈ, ਪੈਦਾ ਨਹੀਂ ਹੋਈ। ਧਾਰਮਿਕ ਗ੍ਰੰਥ ਸੁਣ ਕੇ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸੁਣ ਕੇ ਜੇ ਤੇਰੇ ਅੰਦਰ ਉਹ ਭਗਤੀ ਭਾਵਨਾ ਪੈਦਾ ਨਹੀਂ ਹੋਈ, ਤੇਰੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ ਪਰਮਾਤਮਾ ਦੇ ਪ੍ਰਤੀ, ਤੂੰ ਭਗਤੀ ਨਹੀਂ ਕੀਤੀ। ਕਹਿੰਦੇ ਵੀ ਤੂੰ ਕੀਤਾ ਕੀ ਹੈ? ਆਪਾਂ ਗੁਰਬਾਣੀ ਚੋਂ ਪੰਕਤੀ ਪੜ੍ਹਦੇ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦਾ ਪੜ੍ਹਨ ਸੁਣਨਾ ਕੀ ਹੋ ਜੂ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ, ਸਹਿਜ ਕੀ ਹੈ? ਤੁਹਾਡਾ ਸੁਭਾਅ ਤੇ ਗੁਰੂ ਦਾ ਸੁਭਾਅ ਇੱਕ ਹੋ ਜਾਣਾ ਸਹਿਜ ਹੈ, ਉਹ ਤੇ ਹੋਇਆ ਹੀ ਨਹੀਂ, ਹੋਇਆ ਹੀ ਨਹੀਂ। ਗੁਰੂ ਦਾ ਸੁਭਾਅ ਕੀ ਹੈ? ਕਿ ਜੋ ਕੁਝ ਹੋ ਰਿਹਾ ਤੇਰੇ ਨਾਲ ਪਰਮਾਤਮਾ ਦਾ ਹੁਕਮ ਚ ਹੋ ਰਿਹਾ। ਤੇ ਮਨ ਦਾ ਸੁਭਾਅ ਕੀ ਹੈ? ਇਹ ਮੇਰੇ ਨਾਲ ਨਹੀਂ ਹੋਣਾ ਚਾਹੀਦਾ, ਆਹ ਕੰਮ ਮੇਰੇ ਨਾਲ ਨਹੀਂ ਹੋਣਾ ਚਾਹੀਦਾ, ਇਹ ਮੇਰੇ ਉਲਟ ਹੈ, ਮੇਰੇ ਕਹਿਣ ਦੇ ਉਲਟ ਕੁਝ ਵੀ ਨਹੀਂ ਹੋਣਾ ਚਾਹੀਦਾ। ਤੇ ਗੁਰੂ ਸਾਹਿਬਾਨ ਕਹਿੰਦੇ, ਕਹਿੰਦੇ ਫਿਰ ਤੇਰਾ ਸੁਭਾਅ ਤੇ ਗੁਰੂ ਨਾਲ ਰਲਿਆ ਹੀ ਨਹੀਂ, ਫਿਰ ਤੂੰ ਸੁਣਿਆ ਕੀ ਹੈ? ਪੜ੍ਹੇ ਸੁਣੇ ਕਿਆ ਹੋਈ, ਕੀ ਹੋ ਜੂ ਪੜ੍ਹੇ ਸੁਣਨ ਦੇ ਨਾਲ? ਜਿਉਂ ਸਹਿਜ ਨਾ ਮਿਲਿਓ ਸੋਈ। ਸਭ ਤੋਂ ਪਹਿਲਾਂ ਸਹਿਜ, ਕਹਿੰਦਾ ਭਾਵ ਸਾਡਾ ਸੁਭਾਅ ਤੇ ਗੁਰੂ ਦਾ ਸੁਭਾਅ ਇੱਕ ਹੁੰਦਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਪੜ੍ਹਦਾ ਤੁਹਾਨੂੰ ਗੁਰੂ ਜੀ ਸਮਝਾਉਂਦੇ ਆ, ਮਨ ਮੂਰਖਾ ਹੈ ਬਿਲ ਲਾਈਏ ਪੂਰਵ ਲਿਖੇਗਾ ਲਿਖਿਆ ਪਾਈਏ। ਕਹਿੰਦੇ ਮਨਾ ਮੂਰਖਾ ਕਿਉਂ ਰੋਨਾ, ਕਿਉਂ ਕਰ ਲਾਉਣਾ? ਜੋ ਕੁਛ ਤੈਨੂੰ ਮਿਲ ਰਿਹਾ ਨਾ, ਪਿਛਲਿਆਂ ਜਨਮਾਂ 'ਚ ਦੂਜੇ ਕਰਮ ਕੀਤੇ ਉਹਨਾਂ ਦਾ ਫਲ ਮਿਲ ਰਿਹਾ, ਤੈਨੂੰ ਕੋਈ ਬਾਹਰੋਂ ਚੀਜ਼ ਨਹੀਂ ਮਿਲਦੀ, ਤੇਰੇ ਨਾਲ ਕੋਈ ਵਧੀਕੀ ਨਹੀਂ ਹੋ ਰਹੀ। ਆਪਾਂ ਕਹਿੰਦੇ ਵਧੀਕੀ ਹੋ ਰਹੀ, ਪਰਮਾਤਮਾ ਕਹਿੰਦੇ ਕੋਈ ਤੇਰੇ ਨਾਲ ਵਧੀਕੀ ਨਹੀਂ ਹੋ ਰਹੀ, ਤੇਰੇ ਕਿਤੇ ਅੱਗੇ ਆ ਰਿਹਾ। ਜੋ ਤੂੰ ਬੀਜ ਕੇ ਆਇਆ ਸੀ ਉਹੀ ਕੱਟਦਾ ਪਿਆ, ਕੋਈ ਲੋੜ ਨਹੀਂ ਤੈਨੂੰ ਸੋਚਣ ਦੀ। ਪਰ ਮਨ ਮੰਨਦਾ ਨਹੀਂ, ਮਨ ਮੰਨਦਾ ਨਹੀਂ। ਮਨ ਕੀ ਕਹਿੰਦਾ? ਤੁਸੀਂ ਕਦੀ ਦੇਖਿਓ, ਆਪਾਂ ਪੰਕਤੀ ਨਹੀਂ ਪੜ੍ਹੀ ਸੀ, ਹਰੀ ਅੰਗੂਰੀ ਗਦਹਾ ਚਰੇ ਨਿਤ ਉੱਠ ਹਾਸੇ ਹਿੰਗੇ ਮਰੇ। ਹਰੀ ਅੰਗੂਰੀ ਗਦਹਾ ਚਰੇ, ਹਰੀ ਅੰਗੂਰੀ ਕਿਹੜੀ ਹੈ? ਹਰਿਆ ਹਰਿਆ ਘਾਹ, ਜਿੱਦਾਂ ਅੰਗੂਰੀ ਕਿਹਨੂੰ ਕਹਿੰਦੇ ਆਪਾਂ? ਤੁਸੀਂ ਦੇਖੋ ਨਾ, ਜਦੋਂ ਅੰਬ ਨੂੰ ਬੂਰ ਲੱਗਦਾ ਤੇ ਬੱਚੇ ਨੂੰ ਕਹਿੰਦਾ ਅੰਗੂਰੀ ਨਿਕਲ ਆਈ, ਠੀਕ ਹੈ। ਉਹਨੂੰ ਜਿਹੜਾ ਬੂਰ ਪੈਂਦਾ ਉਹਨੂੰ ਅੰਗੂਰੀ ਕਹਿੰਦੇ। ਕਿਸੇ ਨੇ ਕੀ ਕੀਤਾ, ਗਧਾ ਰੱਖਿਆ ਸੀ ਤੇ ਉਹਨੂੰ ਘਾਹ ਪਾਇਆ, ਦੋ ਤਿੰਨ ਦਿਨ ਘਾਹ ਕੱਟ ਕੇ ਪਾਉਂਦਾ ਰਿਹਾ। ਦੂਜੇ ਚੌਥੇ ਦਿਨ ਉਹਨੇ ਸੋਚਿਆ ਵੀ ਗਧੇ ਨੂੰ ਬਾਹਰ ਬੰਨ੍ਹ ਦਈਏ ਪੈਲੀ 'ਚ। ਉਹਨੇ ਚੁੱਕਿਆ ਘਾਹ, ਜਿਹੜਾ ਵਿਆਹ ਸੀ ਨਾ ਉਹੀ ਉਹਦੇ ਅੱਗੇ ਪਾਤਾ ਵੀ ਚੱਲ ਖਾ ਲੂਗਾ। ਹੁਣ ਘਾਹ ਥੱਲੇ ਹਰਿਆ ਰਿਹਾ ਸੀਗਾ, ਉੱਤੇ ਸੁੱਕਾ ਘਾਹ ਪਾਤਾ, ਮੂੰਹ ਦੇ ਨਾਲ ਗਧੇ ਨੇ ਘਾਹ ਸੁੱਕਾ ਚੁੱਕ ਚੁੱਕ ਮਾਰਿਆ ਤੇ ਹਰਿਆ ਥੱਲੇ ਖਾਂਦਾ ਰਿਹਾ। ਹਰੀ ਅੰਗੂਰੀ ਗਧਾ ਚਰੇ, ਸੁੱਕਾ ਘਾਹ ਨਹੀਂ ਖਾਂਦਾ ਕਦਾ, ਹਰਿਆ ਹਰਿਆ ਚੁੱਕ ਕੇ ਖਾਂਦਾ। ਤੇ ਗੁਰੂ ਸਾਹਿਬਾਨ ਕਹਿੰਦੇ ਸਾਡੀ ਬਿਰਤੀ ਵੀ ਗਧੇ ਵਰਗੀ ਹੈ। ਪੁੱਛਿਆ ਕਿੱਦਾਂ? ਜਿਹੜੇ ਪਿੱਛੇ ਕਰਮ ਕੀਤੇ ਸੀ ਉਹਨਾਂ ਨੂੰ ਭੋਗਣਾ ਨਹੀਂ ਚਾਹੁੰਦੇ, ਵਿਆਹ ਘਾਹ ਸੀ ਖਾਣਾ ਨਹੀਂ ਚਾਹੁੰਦੇ, ਪਿਛਲੇ ਕਰਮ ਅਸੀਂ ਭੋਗਣ ਨੂੰ ਤਿਆਰ ਨਹੀਂ। ਹਰੀ ਅੰਗੂਰੀ ਗਧਾ ਚਰੇ, ਜੋ ਇਸ ਜਾਮੇ 'ਚ ਆਪਾਂ ਕੀਤਾ ਨਾ ਉਹਦਾ ਫਲ ਲੱਭਦੇ ਫਿਰਦੇ ਹਾਂ। ਕਿੱਦਾਂ? ਤੁਸੀਂ ਕਿਸੇ ਨਾਲ ਮਿਲ ਕੇ ਦੇਖਿਓ, ਤੁਸੀਂ ਗੱਲ ਕਰਕੇ ਦੇਖੋ, ਤੁਹਾਨੂੰ ਜਵਾਬ ਮਿਲੂਗਾ। ਕਈ ਸੱਜਣ ਮਿਲਣਗੇ, ਖਾਲਸਾ ਜੀ ਪਤਾ ਨਹੀਂ ਇੰਨੇ ਦੁੱਖ ਕਿਉਂ ਆਉਂਦੇ ਆ, ਪਤਾ ਨਹੀਂ ਸਾਡੇ ਘਰ 'ਚ ਇੱਦਾਂ ਕਿਉਂ ਹੁੰਦਾ। ਪੁੱਛਿਆ ਕੀ ਗੱਲ ਹੋ ਗਈ? ਤੁਸੀਂ ਮੰਨੋਗੇ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਕਦੀ ਕੋਈ ਪਾਪ ਨਹੀਂ ਕੀਤਾ, ਮੈਂ ਸਾਰੀ ਜ਼ਿੰਦਗੀ 'ਚ ਕਦੀ ਕੋਈ ਪਾਪ ਨਹੀਂ ਕੀਤਾ, ਮੈਂ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ, ਮੈਂ ਕਿਸੇ ਦਾ ਭਲਾ ਹੀ ਕੀਤਾ ਹੋਊ। ਇਹ ਖਾਲਸਾ ਜੀ ਤੁਸੀਂ ਪੰਕਤੀ ਸੁਣੀ ਹੈ, ਹਰੀ ਅੰਗੂਰੀ ਗਧ ਹਾਜ਼ਰੇ? ਕਹਿੰਦੇ ਸੁਣੀ ਤਾਂ ਹੈ, ਤੁਹਾਡਾ ਮਤਲਬ ਪਤਾ ਕੀ ਹੈ? ਇਹੀ ਹੈ ਕਿ ਹਰਿਆ ਹਰਿਆ ਘਾਹ ਖਾਣਾ ਚਾਹੁੰਦਾ ਹੈ ਜਿਹੜਾ ਸੁੱਕਾ ਪੜਾ ਮਾਰਦਾ ਹੈ। ਤੁਸੀਂ ਵੀ ਜਿਹੜੇ ਪਿਛਲੇ ਕਰਮ ਕੀਤੇ ਉਹਨਾਂ ਨੂੰ ਭੁੱਲ ਗਏ ਹੋ, ਜਿਹੜੇ ਹੁਣ ਕਰਮ ਕੀਤੇ ਆ ਨਾ, ਤੁਸੀਂ ਹੁਣ ਕਮਾਈ ਕੀਤੀ ਉਹਦਾ ਫਲ ਲੱਭਦੇ ਫਿਰਦੇ ਹੋ। ਮੈਂ ਤਾਂ ਕਦੀ ਮਾੜਾ ਕੀਤਾ ਹੀ ਨਹੀਂ ਕਿਸੇ ਦਾ, ਹੁਣ ਇਹਦਾ ਫਲ ਮਿਲ ਜਾਏ ਪਹਿਲਾਂ ਮੈਨੂੰ। ਹਰੀ ਅੰਗੂਰੀ ਗਧਾ ਚਰੇ, ਗੱਲ ਪੱਲੇ ਬੰਨ ਲਿਓ। ਜਿਹੜਾ ਬੰਦਾ ਆਪਣੇ ਇਸ ਜਨਮ ਦੀ ਕਮਾਈ ਨੂੰ ਗਿਣਤੀ ਕਰੇ ਕਿ ਮੈਂ ਆਹ ਚੰਗਾ ਕੀਤਾ, ਮੈਂ ਆਹ ਚੰਗਾ ਕੀਤਾ, ਮੈਂ ਆਹ ਚੰਗਾ ਕੀਤਾ, ਫਿਰ ਦੁੱਖ ਮਿਲਦਾ ਨੇ, ਉਹ ਗਧੇ ਦੀ ਨਿਆਈ ਹੈ। ਉਹ ਗਧਾ, ਉਹਦੀ ਬਿਰਤੀ ਗਧੇ ਵਰਗੀ, ਖੁੱਤੇ ਵਰਗੀ ਹੈ। ਜਿਹੜਾ ਆਪਣੀ ਹੁਣ ਦੀ ਕਮਾਈ ਨੂੰ ਵੇਖੇ, ਹੁਣ ਦੇ ਚੱਕਰਾਂ ਨੂੰ ਵੇਖੇ, ਹੁਣ ਮੈਂ ਆਹ ਕੀਤਾ, ਹੁਣ ਮੈਂ ਚੰਗਾ ਕੀਤਾ, ਨਹੀਂ। ਹਰੀ ਅੰਗੂਰੀ ਗਧ ਹਾਚਰੇ, ਨਿਤ ਉੱਠ ਹਾਸੇ ਹਿੰਗੇ ਮਰੇ। ਕਦੀ ਵੇਖਿਓ ਗਧਾ ਜਿਹੜਾ ਰੂੜੀ ਦੇ ਖਲੋ ਕੇ ਨਾ, ਹਿੰਗ ਦਾ ਸਿਰ ਤਾਂ ਚੁੱਕ ਲੈਂਦਾ ਤੇ ਰੌਲਾ ਪਾਉਂਦਾ। ਤੇ ਗੁਰੂ ਸਾਹਿਬਾਨ ਕਹਿੰਦੇ ਜਿਹੜਾ ਪ੍ਰਾਣੀ ਪੁਰਾਣੇ ਪਿਛਲੇ ਕਰਮਾਂ ਨੂੰ ਐਕਸੈਪਟ ਨਹੀਂ ਕਰਦਾ, ਜੋ ਐਸ ਜਾਮੇ ਚ ਕਰਮ ਕੀਤੇ ਨੇ ਉਹਨਾਂ ਵੱਲ ਵੇਖਦਾ, ਉਹ ਹਮੇਸ਼ਾ ਹੰਕਾਰੀ ਹੁੰਦਾ, ਹਮੇਸ਼ਾ ਹੰਕਾਰੀ ਹੁੰਦਾ। ਜਿੱਦਾਂ ਗਧਾ ਸਿਰ ਤਾਂ ਚੁੱਕ ਕੇ ਵਿਆਖਦਾ ਹੈ, ਕਹਿੰਦਾ ਵੀ ਆਪਣਾ ਸਿਰ ਤਾਂ ਚੁੱਕ ਕੇ ਸੰਸਾਰ ਤੇ ਰੌਲਾ ਪਾਉਂਦਾ ਫਿਰਦਾ, ਇਹ ਵੀ ਵਿਆਖਦਾ ਫਿਰਦਾ, ਗਧਾ ਹੀ ਹੈ। ਮਾੜਾ ਜਿਹਾ ਕਿਸੇ ਦੀ ਮਤ ਕਰਦੀ, ਮਾੜੀ ਜਿਹੀ ਕਿਸੇ ਦੀ ਮਤ ਕਰਦੀ, ਤੇ ਜਿੰਨਾ ਚਿਰ ਮੈਂ 10 ਨੂੰ, 20 ਨੂੰ, 50 ਨੂੰ ਦੱਸ ਨਹੀਂ ਨਾ ਲਿਆ, ਮੈਨੂੰ ਨੀਂਦ ਨਹੀਂ ਆਉਣੀ। ਆ ਗਧੇ ਦੀ ਬਿਰਤੀ ਹੈ। ਹਰੀ ਅੰਗੂਰੀ ਗਧਾ ਚਰੇ ਨਿਤ ਉਠਾਸੇ ਹਿੰਗੇ ਮਰੇ, ਕਹਿੰਦਾ ਉੱਠਦਾ ਹੈ ਹਿੰਗਦਾ ਵਿਆਂਗਦਾ ਹੈ, ਤੇ ਇੱਥੇ ਕਹਿੰਦੇ ਨਿਤ ਉਠਾਸੇ ਹਿੰਗੇ ਮਰੇ, ਹੱਸਦਾ ਹੈ। ਕੀ ਹੱਸਦਾ ਹੈ? ਖੁਸ਼ ਹੁੰਦਾ ਹੈ ਵੀ ਮੈਂ ਬੜੇ ਚੰਗੇ ਕਰਮ ਕੀਤੇ ਆ, ਮੈਂ ਬਹੁਤ ਚੰਗਾ ਕੰਮ ਕੀਤਾ ਹੈ, ਪਰ ਆਪਣੇ ਪਿਛਲੇ ਕਰਮਾਂ ਦਾ ਦੁੱਖ ਮਿਲਦਾ ਨਾ ਤੇ ਰੋਣ ਲੱਗ ਪੈਂਦਾ, ਇਹ ਮੈਨੂੰ ਮਿਲਣਾ ਚਾਹੀਦਾ ਹੀ ਨਹੀਂ, ਮੈਂ ਤਾਂ ਕਦੇ ਇਹਦਾ ਮਾੜਾ ਕੀਤਾ ਹੀ ਨਹੀਂ। ਉਹ ਗੁਰੂ ਪਿਆਰੇ ਹੋ, ਤੁਸੀਂ ਇਸ ਜਾਮੇ ਚ ਆਪਣਾ ਆਹ ਕੀਤਾ ਜਨਮ ਦੇਖ ਸਕਦੇ ਹੋ। ਉਹ ਬਿਰਤੀ ਬੜੀ ਉੱਚੀ ਚਾਹੀਦੀ ਹੈ, ਜਿੱਥੇ ਪਹੁੰਚ ਕੇ ਤੁਸੀਂ ਪਿਛਲੇ ਜਨਮ ਵੀ ਵੇਖ ਸਕਦੇ ਹੋ, ਉਹ ਛੋਟੀ ਬਿਰਤੀ ਨਹੀਂ, ਬਹੁਤ ਉੱਚੀ ਹੈ। ਹੁਣ ਵਿਚਾਰ ਕਰਨਾ, ਅਨ ਭਾਵਨੀ ਭਗਤ ਨਹੀਂ ਉਪਜੀ। ਕਹਿੰਦੇ ਜਿਹੜੀ ਅਟਲ ਪਦਵੀ ਹੈ, ਅਟਲ ਭਗਤੀ ਹੈ, ਉਹ ਸਾਡੇ ਅੰਦਰ ਪੈਦਾ ਨਹੀਂ ਹੋਈ। ਗੁਰਬਾਣੀ ਪੜ੍ਹੀ ਹੈ ਪਰ ਉਹ ਭਗਤੀ ਪੈਦਾ ਨਹੀਂ ਹੋਈ, ਭਾਵਨਾ ਪੈਦਾ ਨਹੀਂ ਹੋਈ, ਖਿੱਚ ਪੈਦਾ ਨਹੀਂ ਹੋਈ ਕਿ ਭਗਤ ਬਣਨਾ। ਭੁੱਖੇ ਦਾਨ ਨਾ ਦੇਣਾ, ਹੁਣ ਧਿਆਨ ਦੇਣਾ, ਭੁੱਖੇ ਦਾਨ ਨਾ ਦੇਣਾ। ਤੁਸੀਂ ਕੀ ਕਹੋਗੇ? ਮੈਂ ਤਾਂ ਬੜਿਆ ਭੁੱਖੇ ਰੋਟੀ ਖੋਈ, ਗੁਰਦੁਆਰੇ ਆਪਾਂ ਦਾਨ ਦੇ ਕੇ ਉਹਨੇ 10-20-50 ਰੁਪਏ ਇਹ ਲੰਗਰ ਜੀ ਪਾਉਂਦੇ, ਤੇ ਇੱਥੇ ਲਿਖਿਆ ਭੁੱਖੇ ਦਾਨ ਨਾ ਦੇਣਾ। ਤੁਹਾਡੇ ਮਨ ਚ ਵਿਚਾਰ ਪੈਦਾ ਹੋ, ਤੁਸੀਂ ਆਪਣੀ ਜ਼ਿੰਦਗੀ ਚ ਵੇਖੋਗੇ ਭੁੱਖੇ ਦਾਨ ਨਾ ਦੇਣਾ, ਇਹ ਕਿੱਦਾਂ ਹੋ ਸਕਦਾ? ਅੱਜ ਥੋੜੇ ਦਿਨ ਪਹਿਲਾਂ ਮੈਂ 10 ਬੰਦੇ ਰੋਟੀ ਖੁਆਈ, ਉਧਰ ਗੁਰਦੁਆਰੇ ਅਨਾਊਂਸਮੈਂਟ ਹੋਣ ਡਈ ਸੀ ਕਿ ਇੱਥੇ ਗਰੀਬ ਲੋਕਾਂ ਨੇ ਆਉਣਾ, ਕੱਲ੍ਹ ਉਹਨਾਂ ਲਈ ਲੰਗਰ ਤਿਆਰ ਕਰਨਾ, ਤੇ ਮੈਂ ਭੱਜ ਕੇ ਜਾ ਕੇ 2000 ਰੁਪਏ ਬਣਾ ਕੇ ਆ ਵੀ ਦਿਓ। ਇਹ ਕਿੱਦਾਂ ਹੋਸਦਾ? ਬੜਾ ਦਾਨ ਕੀਤਾ ਭੁੱਖਿਆਂ ਨੂੰ। ਕਈ ਸੱਜਣ ਰਾਹ 'ਚ ਬੈਠੇ ਸੀ, ਕੋਈ ਮੰਗਤੇ ਘਰੋਂ ਲੰਗਰ ਬਣਾ ਕੇ, ਖੀਰ ਬਣਾ ਕੇ, ਚੌਲ ਬਣਾ ਕੇ ਲੈ ਕੇ ਗਏ ਉਹਨਾਂ ਨੂੰ ਖਵਾਉਂਦੇ ਪਏ। ਸਾਨੂੰ ਦੱਸਣ ਲੱਗਾ, ਕਹਿੰਦੇ ਤੁਸੀਂ ਕਿਹਾ ਭੁੱਖਿਆਂ ਨੂੰ ਦਾਨ ਕਦੇ ਨਹੀਂ ਕੀਤਾ, ਤੇ ਮੈਂ ਤਾਂ ਰੋਟੀ ਖਵਾ ਕੇ ਆਇਆ ਭੁੱਖਿਆਂ ਨੂੰ। ਅੱਛਾ, ਕਿੱਥੇ ਖਵਾ ਕੇ ਆਏ ਹੋ? ਕਹਿੰਦਾ ਬਾਹਰ ਮੰਗਤੇ ਬੈਠੇ ਸੀ, ਉਹਨਾਂ ਨੂੰ ਰੋਟੀਆਂ ਖਵਾ ਕੇ, ਔਰ ਇੱਕ ਵਾਰੀ ਖਵਾ ਕੇ, ਪਤਾ ਨਹੀਂ ਕਿੰਨੀ ਵਾਰੀ ਖਵਾ ਕੇ ਆਇਆ। ਉਹ ਤੇ ਜਸ ਗਾਉਂਦੇ ਮੈਨੂੰ ਵੇਖ ਲੈਣ ਸਹੀ, ਉਹਨੂੰ ਚਾਹ ਚੜ ਜਾਂਦਾ ਤੇ ਮੰਗਣ ਲੱਗ ਪੈਂਦੇ, ਭਾਜੀ ਕੁਛ ਲੈ ਆਇਓ। ਤੇ ਮੈਂ ਫਿਰ ਪ੍ਰਣ ਨਹੀਂ ਕਰ ਲਿਆ ਵੀ ਕੁਛ ਨਾ ਕੁਛ ਲੈ ਕੇ ਜਾਣਾ ਹੀ ਹੈ। ਹੁਣ ਧਿਆਨ ਨਾਲ ਸੁਣਿਓ, ਭੁੱਖੇ ਦਾਨ ਨਾ ਦਿੰਦਾ। ਗੁਰੂ ਸਾਹਿਬਾਨ ਕਹਿੰਦੇ ਕਦੀ ਜ਼ਿੰਦਗੀ ਯਾਦ ਰੱਖੀ, ਜਦੋਂ ਤੂੰ ਕਿਸੇ ਭੁੱਖੇ ਨੂੰ ਦਾਨ ਦਿੰਦਾ ਨਾ, ਤੈਨੂੰ ਪਤਾ ਤੂੰ ਕੀ ਕੀਤਾ? ਕਹਿੰਦਾ ਮੈਂ ਪੁੰਨ ਕੀਤਾ। ਕੀ ਕਹਿੰਦਾ? ਮੈਂ ਪੁੰਨ ਕੀਤਾ। 325 ਅੰਕ ਤੇ ਪੜ੍ਹਿਓ ਭਗਤ ਕਬੀਰ ਸਾਹਿਬਾਨ ਕੀ ਕਹਿੰਦੇ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ, ਪਾਪ ਪੁੰਨ ਦੋਏ ਏਕ ਸਮਾਨ। ਜਦੋਂ ਬੰਦਾ ਕੋਈ ਪਾਪ ਕਰਦਾ, ਮਨ ਚ ਵਾਸ਼ਨਾ ਹੁੰਦੀ ਤਾਂ ਹੀ ਪਾਪ ਕਰਦਾ, ਮਨ ਚ ਕੋਈ ਵਾਸ਼ਨਾ ਹੁੰਦੀ ਤਾਂ ਹੀ ਪਾਪ ਕਰਦਾ ਨਾ। ਕੋਈ ਖੁੰਦਕ ਸੀ ਮਨ ਵਿੱਚ ਬੰਦਾ ਮਾਰਦਾ, ਪਾਪ ਹੈ ਨਾ। ਕੋਈ ਖੁੰਦਕ ਸੀ ਮਨ ਵਿੱਚ ਕੀੜਾ ਮਾਰਤਾ, ਪਾਪ ਸੀ। ਖੁੰਦਕ ਸੀ ਮਨ ਵਿੱਚ ਸੱਪ ਮਾਰਤਾ, ਸੱਪ ਤੋਂ ਡਰਨ ਰਿਹਾ ਸੀ ਤਾਂ ਹੀ ਮਾਰਿਆ ਨਾ। ਰੱਬ ਦਾ ਪਿਆਰਾ ਬੈਠਾ, ਸੱਪ ਆ ਗਿਆ ਬੈਠਾ, ਰਾਮ ਨੂੰ ਰਾਹ ਪਾਉਂਦੇ ਸੱਪ ਆ ਗਿਆ, ਸੱਪ ਆ ਗਿਆ। ਕਹਿੰਦਾ ਕੋਈ ਗੱਲ ਨਹੀਂ, ਕੁਛ ਨਹੀਂ, ਕਹਿੰਦਾ ਡੰਗ ਮਾਰ ਦੂ। ਕੀ ਕਹਿੰਦਾ ਰੱਬ ਦਾ ਪਿਆਰਾ? ਕਹਿੰਦਾ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੇ ਇਹਨੂੰ ਹੁਕਮ ਹੋਊਗਾ ਡੰਗ ਮਾਰਦਾ ਤਾਂ ਹੀ ਮਾਰੂਗਾ ਨਾ, ਕੋਈ ਗੱਲ ਨਹੀਂ, ਕੁਛ ਨਹੀਂ ਕਹਿੰਦਾ, ਬੈਠੇ ਰਹਿੰਦਾ। ਹੁਣ ਜਿਹਦੇ ਅੰਦਰ ਪਾਪ ਆ, ਜਿਹਦੇ ਅੰਦਰ ਕੋਈ ਵਾਸ਼ਨਾ ਆ, ਉਹੀ ਮਾਰੂਗਾ ਨਾ। ਤੇ ਗੁਰੂ ਸਾਹਿਬਾਨ ਕਹਿੰਦੇ ਪਾਪ ਪੁੰਨ ਦੋ ਏਕ ਸਮਾਨ। ਕਹਿੰਦੇ ਪਾਪ ਕਰਨ ਲੱਗਿਆ ਮਨ ਵਿੱਚ ਕੋਈ ਵਾਸ਼ਨਾ ਹੋਵੇ ਤੇ ਪਾਪ ਕਰੀਦਾ, ਪੁੰਨ ਕਰਨ ਲੱਗਿਆ ਵੀ ਮਨ 'ਚ ਕੋਈ ਵਾਸ਼ਨਾ ਹੋਵੇ ਨਾ, ਤੇ ਉਹ ਵੀ ਜਿਹੜਾ ਪੁੰਨ ਹੈ ਉਹ ਪਾਪ ਦੇ ਬਰਾਬਰ ਹੀ ਹੈ। ਤੁਸੀਂ ਕਿਸੇ ਨੂੰ ਲੰਗਰ ਛਕਾਇਆ, ਤੁਸੀਂ ਮੰਗਤਿਆਂ ਨੂੰ ਲੰਗਰ ਛਕਾਇਆ, ਮਨ 'ਚ ਵਾਸ਼ਨਾ ਹੈ ਕਿ ਕਿਸੇ ਨੂੰ ਪੁੰਨ ਦਾਨ ਕੀਤਿਆਂ ਮੁੰਡੇ ਦੀ ਇੰਟਰਵਿਊ 'ਚ ਪਾਸ ਹੋ ਜਾਊਗਾ, ਇਹ ਵਾਸ਼ਨਾ ਹੈ, ਇਹ ਵੀ ਪਾਪ ਹੈ, ਇੱਕੋ ਜਿਹਾ ਹੀ ਹੈ। ਤੁਸੀਂ ਕਿਸੇ ਦਾ ਭਲਾ ਕੀਤਾ, ਤੁਸੀਂ ਕਿਸੇ ਦਾ ਭਲਾ ਕੀਤਾ ਪਰ ਝੂਠੀ ਸ਼ੋਹਰਤ ਲੈ ਲਈ, ਝੂਠੀ ਸ਼ੋਹਰਤ ਲੈ ਲਈ, ਇਹ ਵੀ ਪਾਪ ਹੀ ਹੈ। ਪਾਪ ਪੁੰਨ ਦੋਏ ਇੱਕ ਸਮਾਨ, ਕਹਿੰਦੇ ਇੱਕੋ ਜਿਹਾ ਹੀ ਹੈ। ਸਿਰਫ ਵਿਚਾਰ ਕਰਿਓ, ਪੁੰਨ ਪੁੰਨ ਕਦੋਂ ਬਣਦਾ ਹੈ? ਭੁੱਖੇ ਨੂੰ ਰੋਟੀ ਦਿੱਤੀ ਕਦੋਂ ਦਾਨ 'ਚ ਬਣਦੀ ਹੈ? ਤੁਹਾਨੂੰ ਕੋਈ ਦੇਖਿਆ ਵੀ ਉਹ 5-7-10 ਜਾਣੇ ਬੰਦੇ ਬੈਠੇ ਨੇ, ਵਿਚਾਰੇ ਭੁੱਖੇ ਆ, ਠੀਕ, ਤੇ ਇਹਨੂੰ ਲੰਗਰ ਛਕਾਇਆ ਜਾਵੇ, ਤੁਸੀਂ ਘਰੋਂ ਲੰਗਰ ਤਿਆਰ ਕੀਤਾ, ਲਿਆ ਕੇ ਉਹਨਾਂ ਨੇ ਛਕਾਇਆ। ਤੁਹਾਨੂੰ ਲੰਗਰ ਛਕਣ ਵਾਲਿਆਂ ਨੇ ਪੁੱਛ ਲਿਆ, ਕਹਿੰਦਾ ਭਾਈ ਸਾਹਿਬ ਤੁਸੀਂ ਲੰਗਰ ਛਕਾਇਆ? ਕਹਿੰਦੇ ਹਾਂਜੀ, ਤੁਹਾਡੀ ਅਰਦਾਸ ਕਰ ਦਈਏ, ਦੱਸੋ ਕੀ ਕਹਿਣਾ। ਅੱਗੋਂ ਹੱਸ ਕੇ ਕਹਿੰਦਾ, ਕਹਿੰਦਾ ਭਾਜੀ ਅਰਦਾਸ ਉਹਦੀ ਕਰੋ ਜਿਹਨੇ ਖਵਾਉਣ ਜੋਗਾ ਕੀਤਾ ਹੈ। ਫਿਰ ਤੁਸੀਂ ਲੈ ਕੇ ਆਇਓ? ਕਹਿੰਦਾ ਭਾਜੀ ਨਾ ਮੈਂ ਲੈ ਕੇ ਆਇਆ ਨਾ ਮੈਂ ਖਵਾਉਣ ਜੋਗਾ, ਇਹ ਤਾਂ ਪਰਮਾਤਮਾ ਦੀ ਕਿਰਪਾ ਹੋਈ ਹੈ, ਉਹਨੇ ਦਾਤ ਦਿੱਤੀ ਹੈ ਤੇ ਖਵਾਉਣ ਜੋਗਾ ਹੋਇਆ। ਮੈਨੂੰ ਇਸ ਰੋਟੀ ਦੇ ਬਦਲੇ ਕੋਈ ਤੁਹਾਡੇ ਕੋਲ ਆਸ਼ੀਰਵਾਦ ਨਹੀਂ ਚਾਹੀਦਾ, ਤੁਹਾਡੇ ਕੋਲ ਕੁਛ ਨਹੀਂ ਚਾਹੀਦਾ ਜਿਹੜਾ ਤੁਸੀਂ ਕਹਿ ਦਿਓ ਵੀ ਮੇਰਾ ਨਾ ਕੋਈ ਕੰਮ ਬਣ ਜਾਵੇ, ਬੱਚੇ ਦੀ ਇੰਟਰਵਿਊ ਪਾਸ ਹੋ ਜਾਵੇ, ਬੱਚੇ ਨੂੰ ਫਲਾਣੀ ਚੀਜ਼ ਮਿਲ ਜਾਵੇ, ਧਮਕਾਣੀ ਚੀਜ਼ ਮਿਲ ਜਾਵੇ। ਅਗਰ ਮਨ 'ਚ ਵਾਸ਼ਨਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਕਿਸੇ ਭੁੱਖੇ ਨੂੰ ਦਾਨ ਕੀਤਾ ਹੀ ਨਹੀਂ ਅਜੇ ਤੱਕ। ਪੁੱਛਿਆ ਕਿਉਂ? ਉਹ ਭੁੱਖਾ ਸੀ, ਉਹ ਭੁੱਖਾ ਸੀ ਕਦੋਂ ਵੀ ਤਾਂ ਭੁੱਖਾ ਹੀ ਹੈ। ਭੁੱਖੇ ਨੇ ਭੁੱਖੇ ਨੂੰ ਕੀ ਦੇਣਾ? ਉਹਨੂੰ ਭੁੱਖ ਲੰਗਰ ਦੀ ਤੇ ਤੈਨੂੰ ਭੁੱਖ ਦਾਤ ਦੀ, ਉਹਨੂੰ ਭੁੱਖ ਲੰਗਰ ਦੀ ਤੈਨੂੰ ਭੁੱਖ ਦਾਤ ਦੀ। ਉਹ ਵੀ ਭੁੱਖਾ ਤੇ ਤੂੰ ਵੀ ਭੁੱਖਾ, ਉਹ ਕਹਿੰਦੇ ਭੁੱਖੇ ਦਾਨ ਨਾ ਦੇਣਾ, ਤੂੰ ਤਾਂ ਭੁੱਖੇ ਨੂੰ ਦਾਨ ਦਿੱਤਾ ਹੀ ਨਹੀਂ ਕਿਸੇ ਨੂੰ। ਦਾਨ ਪਤਾ ਕਿਹਨੂੰ ਕਹਿੰਦੇ? ਦਾਨ ਕਿਹਨੂੰ ਕਹਿੰਦੇ? ਤੁਸੀਂ ਗੁਰੂ ਘਰ ਆਏ, 10, 20, 50, 100 ਜੋ ਤੁਹਾਡੇ ਵੀ ਪੁਰਦਾ, ਤੁਸੀਂ 10, 20, 50, 100 ਗੋਲਕ ਚ ਪਾਤਾ ਦਾਨ ਹੈ। ਤੇ ਦਾਨ ਕਦੋਂ ਬਣਦਾ? ਜਦੋਂ ਤੁਸੀਂ ਜੋ ਗੁਰੂ ਚਰਨਾਂ ਚ ਪੈਸਾ ਰੱਖਿਆ ਛੱਡ ਦਿੱਤਾ, ਜੇ ਤੁਹਾਡੇ ਹੱਥ ਚ ਫੜਿਆ ਕੀ ਕਹਿੰਦੇ? ਭਾਜੀ ਦਾਨ ਤੇ ਦੇ ਦਿਓ, ਪੈਸੇ ਤੁਸੀਂ ਅੱਛੀ ਫੜਿਆ ਜੀ, ਦੇ ਦਿਓ ਦਾਨ, ਦੇ ਦਿਓ। ਇਹਦਾ ਮਤਲਬ ਜਦੋਂ ਪੈਸੇ ਛੱਡ ਦਿਓਗੇ ਉਹ ਦਾਨ ਹੋਵੇ ਸੱਚ। ਹੁਣ ਤੁਸੀਂ 10, 20, 50, 100, 1000, 2000, 5000, 10000, 20000, 50000, 1,00,000 ਜਿੰਨਾ ਵੀ ਦਿੱਤਾ ਛੱਡਿਆ ਤਾਂ ਹੈ ਨਹੀਂ, ਛੱਡਿਆ ਤਾਂ ਹੈ ਨਹੀਂ ਠੀਕ। ਤੁਹਾਡੇ ਮਨ 'ਚ ਕੀ ਹੈ ਵੀ ਮੈਂ 10000 ਦਿੱਤਾ ਤੇ ਮੇਰੀ ਵਡਿਆਈ ਹੋਣੀ ਚਾਹੀਦੀ ਹੈ, ਛੱਡਿਆ ਤਾਂ ਹੈ ਨਹੀਂ, ਦਾਨ ਕਿੱਥੋਂ ਬਣ ਗਏ? ਉਹ ਦਾਨ ਤੇ ਉਸ ਦਿਨ ਬਣੂਗਾ ਜਿੱਦਣ ਉਹਨੂੰ ਆਪਣੇ ਮਨ ਦੀ ਪਕੜ ਤੋਂ ਛੱਡ ਦਿਓਗੇ। ਮਨ ਦੀ ਪਕੜ ਤੋਂ ਛੱਡਿਆ ਨਹੀਂ ਦਾਨ ਕਿੱਦਾਂ ਬਣ ਜਾ? ਤਾਂ ਲਿਖਿਆ ਭੁੱਖੇ ਦਾਨ ਨਾ ਦੇਣਾ। ਕਹਿੰਦਾ ਉਹ ਭੁੱਖਾ ਸੀ ਤਾਂ ਤੂੰ ਤਾਂ ਦਾਨ ਕੀਤਾ ਹੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਭਾਈ ਤੇਰੀ ਖੁਦ ਭੁੱਖ ਸੀ, ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਾਇਆ, ਸੱਚਾ ਸੌਦਾ ਕਰਨ ਗਏ, 20 ਰੁਪਏ ਦਾ ਲੰਗਰ ਲਾ ਦਿੱਤਾ। ਕਦੋਂ ਲਾਇਆ? ਇੱਕ ਸਾਧੂ ਖੜਾ ਸੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੌਣ ਹੈ ਬੇਟੂ? ਕਹਿੰਦਾ ਬਾਲਕ ਮੈਂ ਸਾਧੂ ਹਾਂ। ਤੁਸੀਂ ਸਾਧੂ? ਕਹਿੰਦਾ ਲੱਗਦੇ ਧਿਆਨ ਨਹੀਂ। ਕਹਿੰਦਾ ਪੁੱਤਰ ਮੈਂ ਸਾਧੂ ਹਾਂ, ਲੱਗਦੇ ਧਿਆਨ ਨਹੀਂ। ਉਹ ਦੇਖੇ ਨੇ ਸਾਧੂ ਆ? ਕਹਿੰਦੇ ਕਿੱਥੇ? ਚਲੇ ਗਏ। ਜਦੋਂ ਜਾ ਕੇ ਦੇਖਿਆ ਨਾ ਤੇ 15-20 ਜਾਣੇ ਖੜੇ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੌਣ ਹੈ? ਕਹਿੰਦੇ ਸਾਧੂ। ਉਹਨਾਂ ਨੇ ਮੇਨ ਬੰਦੇ ਨੂੰ ਬੁਲਾਇਆ, ਕਹਿੰਦੇ ਬਾਲਕ ਕਹਿੰਦਾ ਤੁਸੀਂ ਸਾਧੂ ਨਹੀਂ ਹੋ। ਉਹਨਾਂ ਦਾ ਮੇਨ ਬੰਦਾ ਕਹਿੰਦਾ, ਕਹਿੰਦਾ ਪੁੱਤਰ ਤੈਨੂੰ ਪਤਾ ਸਾਧੂ ਕੌਣ ਹੁੰਦੇ? ਅਸੀਂ ਲੋਕ ਸਾਧੂ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਹਾਡੇ ਪੇਟ ਦੀ ਭੁੱਖ ਤੇ ਮਿਟੀ ਕੋਈ ਨਹੀਂ, ਤੁਹਾਨੂੰ ਤਾਂ ਭੁੱਖ ਲੱਗੀ ਹੈ ਤੇ ਤੁਸੀਂ ਪ੍ਰਸ਼ਾਦੇ ਲੱਭਦੇ ਫਿਰਦੇ ਹੋ, ਸਾਧਨਾ ਕਿਵੇਂ ਕਰੋਗੇ? ਉਹ ਬੜਾ ਹੈਰਾਨ ਵੀ ਬੱਚੇ ਨੂੰ ਕਿੱਦਾਂ ਪਤਾ ਲੱਗਿਆ ਸੀ ਭੁੱਖੇ? ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕਹਿੰਦੇ, ਕਹਿੰਦੇ ਬਸ ਮੈਂ ਇਸੇ ਕੰਮ ਹੀ ਆਇਆ, ਮੈਂ ਲੋਕਾਂ ਨੂੰ ਸਾਧਨ ਆਇਆ ਤੇ ਮੇਰਾ ਕੰਮ ਬਣ ਗਿਆ, ਸੱਚਾ ਸੌਦਾ ਹੋ ਗਿਆ। ਦੇਖੋ ਉਹਨਾਂ ਉਸ ਸੱਚਾ ਸੌਦਾ ਕਿਹਨੂੰ ਕਹਿੰਦੇ? ਉਹਨਾਂ ਨੇ ਲੰਗਰ ਲਾਉਣ ਲੱਗਿਆ ਮਨ ਚ ਕੋਈ ਇੱਛਾ ਨਹੀਂ ਰੱਖੀ, ਉਹ ਧਾਰਨਾ ਨਹੀਂ ਰੱਖੀ ਕਿ ਮੈਨੂੰ ਕੁਛ ਮਿਲ ਜਾਵੇ। ਉਹਨਾਂ ਨੇ ਇਹ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਪਿਓ ਨੇ 20 ਰੁਪਏ ਦਿੱਤੇ ਸੱਚਾ ਸੌਦਾ ਕਰਿਆ। ਕਹਿੰਦੇ ਇਹਨੂੰ ਵੱਡਾ ਸੱਚਾ ਸੌਦਾ ਕਿੱਥੋਂ ਹੋ ਸਕਦਾ? ਕਿਹੜਾ? ਕਿ ਕਿਸੇ ਦੀ ਭੁੱਖ ਮਿਟ ਜਾਵੇ ਤੂੰ ਭਗਤੀ ਕਰ ਸਕੇ ਠੀਕ। ਕਹਿੰਦੇ ਮੈਂ ਸੱਚਾ ਸੌਦਾ ਕਰਦਾ, ਲੰਗਰ ਲਵਾਤਾ, ਪਰ ਵਾਸ਼ਨਾ ਦੇ ਅਧੀਨ ਨਹੀਂ, ਕਿਸੇ ਝੂਠੀ ਮੰਗ ਦੇ ਅਧੀਨ ਨਹੀਂ, ਕਿਸੇ ਸ਼ੌਹਰਤ ਦੇ ਅਧੀਨ ਨਹੀਂ, ਕੇਵਲ ਤਾਂ ਕੇਵਲ ਆਪ ਭੁੱਖੇ ਨਹੀਂ ਦੂਜੇ ਦੀ ਭੁੱਖ ਮਿਟਾਈ ਨੂੰ ਦਾਨ ਕਹਿੰਦੇ ਆ। ਤੇ ਜਿੱਥੇ ਦਾਨ ਦੇਣ ਲੱਗਾ ਤੁਹਾਨੂੰ ਖੁਦ ਨੂੰ ਭੁੱਖ ਆ ਸ਼ੌਹਰਤ ਦੀ, ਵਡਿਆਈ ਦੀ, ਜਾਂ ਝੂਠੀ ਵਾਸ਼ਨਾ, ਜਾਂ ਤੁਹਾਡੇ ਅੰਦਰ ਕੋਈ ਮੰਗ ਹੈ, ਐਵੇਂ ਨਾ ਭੁਲੇਖੇ 'ਚ ਪੈ ਜਾਓ ਮੈਂ ਦਾਨ ਦਿੱਤਾ। ਕੋਈ ਦਾਨ ਨਹੀਂ, ਕੋਈ ਦਾਨ ਨਹੀਂ। ਤਾਂ ਹੀ ਉਹਨੇ ਲਿਖਿਆ ਪਾਪ ਪੁੰਨ ਦੋ ਏਕ ਸਮਾਨ, ਨਿੱਜ ਘਰ ਪਾਰਸ ਤਜੋ ਗੁਣ ਹਨ। 325 ਅੰਗ ਦੇ ਪੜ੍ਹਿਓ ਭਗਤ ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਨਿੱਜ ਘਰ ਪਾਰਸ, ਕਹਿੰਦੇ ਅਸਲੀ ਘਰ ਵਿੱਚ ਤੇਰੇ ਪਾਰਸ ਪਿਆ ਹੈ। ਕਿਹੜਾ ਪਾਰਸ? ਉਸ ਪਰਮਾਤਮਾ ਦਾ ਸ਼ਬਦ, ਉਸ ਪਰਮਾਤਮਾ ਦਾ ਨਾਮ ਤੁਹਾਡੇ ਅੰਦਰ ਪਿਆ, ਨਿੱਜ ਘਰ ਪਾਰਸ ਅੰਦਰ ਪਿਆ। ਤਜੋ ਗੁਣ ਆਣ, ਕਹਿੰਦੇ ਬਾਕੀ ਦੇ ਗੁਣ ਸਾਰੇ ਛੱਡਦੇ, ਬਾਕੀ ਦੇ ਗੁਣ ਛੱਡਦੇ, ਜਿੰਨੇ ਤੋਂ ਆਪਣੇ ਸਮਝਦਾ ਮੈਂ ਗੁਣਵਾਨ ਹੈ, ਮੈਂ ਬੜੇ ਚੰਗੇ ਕੰਮ ਕੀਤੇ ਆ, ਛੱਡਦੇ ਸਾਰੇ। ਇਹਨਾਂ ਨੂੰ ਛੱਡ ਕੇ ਤੇ ਕੀ ਕਰ ਆਪਣੀ ਬਿਰਤੀ ਨੂੰ ਆਪਣੀ ਸੁਰਤ ਨੂੰ ਇਸ ਪਾਰਸ ਪੱਥਰ ਕੋਲ ਲੈ ਕੇ ਆ ਕਿਤੇ ਇਸ ਪਾਰਸ ਨਾਲ ਤੇਰੀ ਬਿਰਤੀ ਛੁਆ ਗਈ ਤੇ ਤੂੰ ਪਾਰਸ ਬਣ ਜਾਏਗਾ। ਹੁਣ ਧਿਆਨ ਦਿਓ ਪਾਰਸ ਪੱਥਰ ਨਾਲ ਛੁਆਈਏ ਤੇ ਲੋਹਾ ਸੋਨਾ ਬਣਦਾ ਹੈ ਪਰ ਪਾਰਸ ਨਾਲ ਛੁਆ ਕੇ ਕਦੀ ਕੋਈ ਪਾਰਸ ਨਹੀਂ ਬਣਦਾ। ਪਾਰਸ ਨਾਲ ਛੁਆ ਕੇ ਕਦੀ ਕੋਈ ਪਾਰਸ ਨਹੀਂ ਬਣਦਾ, ਪਾਰਸ ਨਾਲ ਸੁਆ ਕੇ ਲੋਹਾ ਸੋਨਾ ਬਣ ਜਾਂਦਾ ਹੈ। ਪਰ ਗੁਰਬਾਣੀ ਦੇ ਅੰਦਰ ਲਿਖਿਆ ਪਾਰਸ ਪਰਸਿਆ ਪਾਰਸ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਪਾਰਸ ਪਰਸਿਆ ਪਾਰਸ ਹੋਏ। ਦੇਖਿਓ ਇਹ ਗੱਲ ਬੜੀ ਡੂੰਘੀ ਹੈ। ਸੰਸਾਰੀ ਪੱਥਰ ਸੋਨਾ ਬਣਾ ਸਕਦਾ ਪਰ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਪਰ ਗੁਰੂ ਸਾਹਿਬ ਬਣ ਕਹਿੰਦੇ ਕਹਿੰਦੇ ਇੱਕ ਪਰਮਾਤਮਾ ਦਾ ਦਰਿਆ ਗੁਰੂ ਦਾ ਦਰਿਆ ਜਿੱਥੇ ਜਿੱਦਣ ਪਾਰਸ ਨਾਲ ਛੁਆ ਗਏ ਜਿੱਦਣ ਸਾਡੀ ਸੁਰਤ ਪਰਮਾਤਮਾ ਨਾਲ ਛੁਆ ਗਈ ਤੇ ਕੀ ਉਹ ਪਾਰਸ ਬਣ ਜਾਵਾਂਗੇ ਕਿਵੇਂ। ਕਬੀਰ ਸਾਹਿਬ ਬਣ ਕਹਿੰਦੇ ਕਹਿੰਦੇ ਮੈਂ ਪਾਰਸ ਨਾਲ ਛੁਆਇਆ ਮੈਂ ਪਾਰਸ ਹੋ ਗਿਆ, ਪਾਰਸ ਨਾਲ ਛੁਆਇਆ ਮੈਂ ਪਾਰਸ ਹੋ ਗਿਆ। ਕਬੀਰ ਜੀ ਕਿੱਦਾਂ ਕਹਿੰਦੇ ਰਾਮ ਕਬੀਰਾ ਇੱਕ ਵੈ ਹੈ, ਰਾਮ ਕਬੀਰਾ ਇੱਕ ਵੈ ਹੈ ਕੋਈ ਨਾ ਸਕੇ ਪਛਾਣੀ। ਕਹਿੰਦਾ ਪਰਮਾਤਮਾ ਤਾਂ ਕਬੀਰ ਇੱਕ ਹੋ ਗਿਆ, ਦੱਸੋ ਪਾਰਸ ਨਾਲ ਛੁਆ ਕੇ ਪਾਰਸ ਬਣ ਗਿਆ। ਕਬੀਰ ਸਾਹਿਬਣ ਕਹਿੰਦੇ ਕਹਿੰਦੇ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ ਪਾਰਸ ਕਿਸੇ ਨੂੰ ਲੋਹੇ ਨੂੰ ਸੋਨਾ ਬਣਾ ਸਕਦਾ ਹੈ। ਕਹਿੰਦੇ ਰੱਬ ਦਾ ਪਿਆਰਾ ਰੱਬ 'ਚ ਮਿਲੀ ਹੋਈ ਆਤਮਾ ਅਗਰ ਕੋਈ ਮਨਮੁੱਖ ਵੀ ਉਹਦੇ ਨਾਲ ਟੱਚ ਕਰ ਜਾਏ ਉਹਨੂੰ ਵੀ ਗੁਰਮੁੱਖ ਬਣਾ ਸਕਦਾ ਹੈ। ਹੁਣ ਤਾਕਤ ਦਿੱਤੀ ਪਰਮਾਤਮਾ ਨੇ, ਸ਼ਕਤੀ ਦਿੱਤੀ ਪਰਮਾਤਮਾ ਨੇ, ਅਸੀਂ ਗੌਰ ਹੀ ਨਹੀਂ ਕੀਤੀ। ਲਿੰਚ ਘਰ ਪਾਰਸ, ਕਹਿੰਦੇ ਤੇਰੇ ਅਸਲੀ ਘਰ 'ਚ ਪਾਰਸ ਪਿਆ, ਨਾਮ ਪਿਆ ਪਰਮਾਤਮਾ ਦਾ, ਪਰ ਤਜੋ ਗੁਣ ਆਣ ਬਾਕੀ ਦੇ ਹੋਰ ਕੰਮ ਕਰ ਛੱਡ ਕੇ ਉਹਦੇ ਨਾਲ ਟੱਚ ਕਰ ਛੁਆ ਆਪਣੀ ਬਿਰਤੀ ਨੂੰ ਆਪਣੀ ਸੁਰਤ ਨੂੰ ਛੁਆਵੇਂਗਾ ਤਾਂ ਗੱਲ ਬਣਨੀ। ਹੁਣ ਛੂਣੀ ਕਿੱਦਾਂ, ਛੂਣੀ ਤਾਂ ਹੈ ਨਹੀਂ। 623 ਅੰਗ ਦੇ ਵਿੱਚ ਪੜ੍ਹਿਓ ਕਹਿੰਦੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਰੀਂਗਾ ਹੋਵਾ। ਵਿੱਚ ਕਰਤਾ ਪੁਰਖ ਇਹਦੇ ਵਿੱਚ ਇੱਕ ਦਿਨ ਅਸੀਂ ਕਿਤੇ ਗਏ, ਕਿਸੇ ਨੇ ਮਕਾਨ ਬਣਾਉਣਾ ਸੀ, ਉਹਨਾਂ ਨੀਂਹ ਪੁੱਟੀ। ਜਦੋਂ ਨੀਂਹ ਪੁੱਟੀ ਤਾਂ ਗੁਰਸਿੱਖ ਪਿਆਰੇ ਨੇ ਅਰਦਾਸ ਕੀਤੀ ਤੇ ਵਿੱਚ ਸ਼ਬਦ ਉਚਾਰਨ ਕੀਤਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਦੇ ਮੁੱਖ ਵਾਕ ਅਨੁਸਾਰ ਹੇ ਪਰਮਾਤਮਾ ਇਸ ਬੰਦੇ ਨੂੰ ਨੀਂਹ ਰੱਖੀਏ ਤੇ ਵਿੱਚ ਆਪ ਜੀ ਨੇ ਅੰਗ ਸੰਗ ਹੋ ਕੇ ਤੇਰਾ ਘਰ ਬਣਾਉਣਾ। ਦਾਸ ਨੇ ਪੁੱਛਿਆ ਮੈਂ ਭਾਈ ਸਾਹਿਬ ਜਦੋਂ ਨੀਂਹ ਪੁੱਟੀ ਸੀ ਜਦੋਂ ਨੇ ਪਲਾਟ ਲਿਆ ਸੀ ਉਹ ਕਿਹਨੇ ਲੈ ਕੇ ਦਿੱਤਾ ਇਹਨੂੰ, ਪਰਮਾਤਮਾ ਲੈ ਕੇ ਦਿੱਤਾ ਨਾ। ਕਹਿੰਦੇ ਹਾਂਜੀ ਉਹ ਤਾਂ ਹੁਕਮ ਹੈ, ਹਰ ਚੀਜ਼ ਹੁਕਮ 'ਚ ਬੱਧੀ ਹੈ। ਜਦੋਂ ਹੁਕਮ ਆਉਣਾ ਹੈ ਤੁਹਾਨੂੰ ਪਲਾਟ ਮਿਲਣਾ, ਜਦੋਂ ਹੁਕਮ ਆਉਣਾ ਤੁਹਾਡੀ ਕੋਠੀ ਬਣਨੀ, ਜਦੋਂ ਹੁਕਮ ਆਉਣਾ ਤੁਹਾਡੇ ਬੱਚਾ ਪੈਦਾ ਹੋਣਾ ਹੈ, ਜਦੋਂ ਹੁਕਮ ਆਉਣਾ ਹੈ ਤੁਹਾਡੇ ਘਰ ਲਹਿਰਾ ਬਹਿਰਾ ਲੱਗਣੀ ਹੈ, ਜਦੋਂ ਹੁਕਮ ਆਉਣਾ ਹੈ ਤੁਹਾਡੇ ਘਰ ਪਈ ਚੀਜ਼ ਨਾਸ਼ ਹੋ ਸਕਦੀ ਹੁਕਮ 'ਚ। ਭੁਲੇਖਾ ਭੁਲੇਖਾ ਰੱਬ ਦੀ ਮਰਜ਼ੀ ਨੀਚੋਂ ਊਚ ਕਰੇ ਮੇਰਾ ਗੋਬਿੰਦ, ਇੱਕ ਸੈਕਿੰਡ ਚੁਟਕੀ ਲੱਗਦੀ ਬੰਦਾ ਧਰਤੀ ਤੇ ਬੈਠਾ ਤੇ ਆਕਾਸ਼ ਤੇ ਪਹੁੰਚਾ ਦਿੰਦਾ। ਪਰ ਉਹਦੀ ਮਰਜ਼ੀ, ਕਿਹਦੇ ਘਰ ਅੱਗ ਲੱਗ ਗਈ, ਕਿਹਦੇ ਘਰ ਅੱਗ ਲੱਗ ਗਈ, ਸੜਕੇ ਸਵਾ ਹੋ ਗਏ ਸਾਰੇ, ਲੱਭ ਲੱਭ ਮਰ ਗਿਆ ਅੱਗ ਲੱਗੀ ਕਿੱਦਾਂ ਨੂੰ, ਲੱਭ ਲੱਭ ਮਰ ਗਿਆ ਅੱਗ ਲੱਗੀ ਕਿੱਦਾਂ ਨੂੰ। ਗੁਰੂ ਪਿਆਰਿਓ ਲੱਭਾ ਹੀ ਨਹੀਂ ਅੱਗ ਲੱਗੀ ਕਿੱਦਾਂ ਨੂੰ। ਰੱਬ ਦੇ ਪਿਆਰੇ ਲੰਘਦੇ ਸੀ ਉਹ ਕਹਿੰਦਾ ਕੀ ਰੌਲਾ ਪੈਣ ਡਿਆ ਬਈ, ਕਹਿੰਦੇ ਜੇ ਅੱਗ ਲੱਗ ਗਈ ਘਰ ਨੂੰ। ਅੱਛਾ ਫਿਰ ਰੌਲਾ ਕਹਿੰਦਾ ਪੈਣ ਡਿਆ, ਸੁੱਕ ਪਰਾਂ, ਕਹਿੰਦਾ ਜੀ ਪਰਾਂ ਕੀ ਹੋਣਾ, ਸਾਰੇ ਸੋਚਣ ਡਿਆ ਅੱਗ ਲੱਗੀ ਕਿੱਦਾਂ, ਨਾ ਕੋਈ ਦੀਵਾ ਜਗਦਾ ਅੰਦਰ, ਬਿਜਲੀ ਇਹਨਾਂ ਦੇ ਘਰ ਹੈ ਨਹੀਂ, ਅੱਗ ਲੱਗੀ ਕਿੱਦਾਂ। ਕਹਿੰਦਾ ਕਮਾਲ ਹੈ ਲੱਗੀ ਕਿੱਦਾਂ, ਇਹ 'ਚ ਸਰਸੋਂ ਪ੍ਰਣਾਲੀ ਕਿਹੜੀ ਗੱਲ ਹੈ, ਕਹਿੰਦੇ ਹੈਗੀ ਅੱਗ ਲੱਗੀ ਕਿੱਦਾਂ। ਤੇ ਰੱਬ ਦੇ ਪਿਆਰੇ ਕਹਿੰਦੇ ਅੱਗ ਹੁਕਮ ਨੇ ਲਾਈ ਹੈ, ਅੱਗ ਹੁਕਮ ਨੇ ਲਾਈ। ਕਹਿੰਦੇ ਹੈ ਹੁਕਮ ਨੇ ਲਾਈ, ਹਾਂ ਸਦਕੇ ਜਾਵਾਂ ਭਗਤ ਨਾਮਦੇਵ ਜੀ, ਭਗਤ ਨਾਮਦੇਵ ਜੀ ਭਗਤੀ ਕਰਨ ਆਪਣੇ ਪਿੰਡ ਦੇ ਬਾਹਰ ਚਲੇ ਗਏ, ਜਾ ਕੇ ਚੌਂਕੜਾ ਮਾਰਿਆ, ਲਿਵ ਲਾਈ, ਲਿਵ ਲੱਗੀ, ਲਿਵ ਲੱਗੀ ਪਰਮਾਤਮਾ ਨਾਲ ਜੁੜ ਗਏ। ਜਦੋਂ ਜੁੜ ਗਏ ਨਾ ਇੱਧਰ ਭਗਤ ਨਾਮਦੇਵ ਦੀ ਕੁੱਲੀ ਨੂੰ ਅੱਗ ਲੱਗ ਗਈ ਤੇ ਜਿੰਨੇ ਆਂਢ ਗੁਆਂਢ ਲੁਕੀ ਸੀ ਨਾ ਉਹਨਾਂ ਨੇ ਫਟਾਫਟ ਭੱਜੇ, ਜਿੰਨਾ ਕੁ ਸਮਾਨ ਬਾਹਰ ਕੱਢ ਸਕਦੇ ਸੀ ਕੱਢ ਕੇ ਬਾਹਰ ਰੱਖਤਾ ਤੇ ਭਗਤ ਨਾਮਦੇਵ ਲੱਭਣ ਲੱਗ ਪਏ। ਕਿਸੇ ਨੇ ਦੱਸਿਆ ਕਹਿੰਦੇ ਐਨੂੰ ਜਾਂਦਾ ਸੀ ਸਵੇਰੇ, ਮਗਰ ਗਏ ਦੇਖਿਆ ਤੇ ਦੂਰ ਦੁਰਾਡੇ ਬੈਠਾ ਭਗਤੀ ਕਰਦਾ, ਉਹਨੂੰ ਉਠਾਇਆ ਉੱਠਿਆ ਹੀ ਨਹੀਂ, ਚੁੱਕ ਕੇ ਲੈ ਗਏ ਇੱਦਾਂ ਹੀ ਚੁੱਕ ਕੇ ਲਿਆ ਕੇ ਤੇ ਝੁੱਗੀ ਦੇ ਕੋਲ ਬਿਠਾਤਾ, ਅੱਖ ਖੋਲੀ। ਭਗਤ ਨਾਮਦੇਵ ਜੀ ਕਹਿੰਦੇ ਕੀ ਗੱਲ ਹੋ ਗਈ, ਕਹਿੰਦਾ ਨਾ ਮੈਂ ਤੂੰ ਭਗਤੀ ਕਰਦਾ ਫਿਰਦਾ ਤੇਰੇ ਘਰ ਨੂੰ ਅੱਗ ਲੱਗੀ। ਬੜੇ ਹੱਸੇ ਭਗਤ ਨਾਮਦੇਵ ਜੀ, ਬੜੇ ਹੱਸੇ। ਖਿੜਖਿੜਾ ਕੇ ਅਸੀਂ ਕਹਿੰਦੇ ਪਾਗਲ ਹੈ ਉਹ ਘਰ ਤੇਰੇ ਨੂੰ ਅੱਗ ਲੱਗ ਗਈ ਤੂੰ ਹੱਸਣ ਡੇ ਤੇ ਭਗਤ ਨਾਮਦੇਵ ਜੀ ਹੱਥ ਜੋੜ ਕੇ ਲੱਗੀ ਅੱਗ ਝੁੱਗੀ ਨੂੰ ਤੇ ਮੱਥਾ ਟੇਕ ਕੇ ਕਹਿੰਦੇ ਪਰਮਾਤਮਾ ਮੈਨੂੰ ਨਹੀਂ ਪਤਾ ਏਡੀ ਛੇਤੀ ਦਿਆਲੂ ਹੋ ਜਾਏਗਾ ਮੈਂ ਤਾਂ ਜੇ ਬੈਠਾ ਹੀ ਸੀ ਚੌਂਕੜਾ ਮਾਰ ਕੇ ਏਡੀ ਛੇਤੀ ਆ ਜਾਏਗਾ ਉਹ ਸਾਰੇ ਹੱਸਣ ਕੀ ਕਹਿਣ ਡਿਆ ਪਾਗਲ ਹੋ ਗਿਆ ਬਾਕੀ ਸੱਚ ਦੇ ਰੱਬ ਦੇ ਪਿਆਰੇ ਪਾਗਲ ਹੀ ਹੁੰਦੇ ਰੱਬ ਦੇ ਪਿਆਰੇ ਹਮੇਸ਼ਾ ਹੀ ਪਾਗਲ ਹੁੰਦੇ ਨਾ ਰਿਸ਼ਤੇਦਾਰ ਮੰਨਦੇ ਨਾ ਪਿੰਡ ਦੇ ਮੰਨਦੇ ਤੇ ਨਾ ਉਹਨਾਂ ਨਾਲ ਰਹਿਣ ਵਾਲੇ ਮੰਨਦੇ ਪਾਗਲ ਹੁੰਦੇ ਨੇ ਕਹਿੰਦਾ ਪਾਗਲ ਹੋ ਗਏ ਪਿੰਡ ਦੇ ਸਾਰੇ ਲੋਕ ਪਾਗਲ ਹੋ ਗਏ ਕਹਿੰਦੇ ਹੱਸਣ ਡੇ ਭਗਤ ਨਾਮਦੇਵ ਜੀ ਕਹਿੰਦੇ ਵਾਹ ਵੀ ਵਾਹ ਭਗਤੀ ਪੂਰੀ ਹੋ ਗਈ ਤੁਸੀਂ ਕਦੇ ਕਹੋ ਘਰ ਨੂੰ ਅੱਗ ਲੱਗ ਜਾਏ ਭਗਤੀ ਪੂਰੀ ਹੋ ਗਈ ਉਹ ਭਗਤ ਨਾਮਦੇਵ ਜੀ ਨੂੰ ਕਹਿੰਦੇ ਜਿੰਨਾ ਸਾਡੇ ਕੋਲ ਸਮਾਨ ਬਚਿਆ ਸੀ ਰੱਖ ਲਿਆ ਬਾਹਰ ਆ ਪਿਆ ਹੀ ਸਮਾਨ ਤੇਰਾ ਬਾਕੀ ਸੜ ਗਿਆ ਭਗਤ ਨਾਮਦੇਵ ਜੀ ਨੇ ਕੀ ਕੀਤਾ ਜਿਹੜਾ ਸਮਾਨ ਬਾਹਰ ਪਿਆ ਉਹਨੂੰ ਚੁੱਕ ਚੁੱਕ ਕੇ ਵਿੱਚ ਸੁੱਟਣ ਲੱਗ ਪਏ ਹੁਣ ਲੋਕਾਂ ਨੂੰ ਹੋਰ ਕਲੀਅਰ ਹੋ ਗਿਆ ਕੀ ਕਿਤੇ ਵਾਕਿਆ ਪਾਗਲ ਪਹਿਲਾਂ ਅੱਗ ਲੱਗੀ ਹੱਸਣ ਡਿਆ ਸੀ ਹੁਣ ਜਿਹੜਾ ਸਮਾਨ ਬਚਾਇਆ ਉਹ ਸੁੱਟਣ ਡਿਆ ਤੇ ਪਾਗਲ ਹੀ ਹੈ ਇੱਕ ਨੇ ਪੁੱਛਿਆ ਉਹ ਨਾਮਿਆ ਕਿਉਂ ਪਾਗਲਾਂ ਕੇ ਕੰਮ ਕਰਦਾ ਕੀ ਗੱਲ ਹੋ ਗਈ ਅਸੀਂ ਬਚਾਉਂਦੇ ਮਰ ਕੇ ਤੂੰ ਸੁੱਟ ਜਾਂਦਾ ਕਹਿੰਦਾ ਗੱਲ ਸੁਣ ਬਈ ਇਹ ਅਗਨੀ ਕਿਹਦਾ ਰੂਪ ਆ ਸਾਨੂੰ ਕੀ ਪਤਾ ਅੱਗ ਤੇ ਅੱਗ ਹੁੰਦੀ ਕਹਿੰਦਾ ਅਗਨੀ ਪਰਮਾਤਮਾ ਦਾ ਰੂਪ ਹੈ ਉਹ ਪਰਮਾਤਮਾ ਅਗਨੀ ਦਾ ਰੂਪ ਧਾਰਨ ਕਰਕੇ ਆਇਆ ਭੋਗ ਲਾਉਣ ਲਈ ਉਹਨੇ ਹਰ ਇੱਕ ਚੀਜ਼ ਐਕਸੈਪਟ ਕਰ ਲਈ ਹੈ ਤੇ ਜਿਹੜੇ ਟੁੱਟੇ ਫੁੱਟੇ ਤੁਸੀਂ ਬਕਸੇ ਬਾਹਰ ਕੱਢਦੇ ਰਹਿ ਗਏ ਨੇ ਇਹਨੂੰ ਚੌਕੇ ਵਿੱਚ ਮਾਰੋ ਸਾਰੇ ਸੁੱਟਦੇ ਅੱਗ ਬਲ ਗਈ ਭਗਤ ਨਾਮਦੇਵ ਜੀ ਕਹਿੰਦੇ ਧਾਨਿਆ ਪਰਮਾਤਮਾ ਇੰਨੀ ਛੇਤੀ ਬੰਦਗੀ ਪ੍ਰਵਾਨ ਕੀਤੀ ਉਹ ਅਸੀਂ ਮੰਨਣਾ ਹੈ ਕਿਤੇ ਸਾਡੇ ਵਾਸਤੇ ਜੀ ਨਹੀਂ ਸੋ ਸਮਝੋ ਜੇ ਸਮਝਾਂਗੇ ਨਹੀਂ ਗੱਲ ਨਹੀਂ ਬਣਨੀ ਵਿੱਚ ਕਰਤਾ ਪੁਰਖ ਖਲੋਵਾ ਕਿਹਦੇ ਵਿੱਚ ਨੀਹਾਂ ਵਿੱਚ ਫਿਰ ਆਪਾਂ ਵਿਆਹ ਕਰਦੇ ਵਿਆਹ ਚ ਅਰਦਾਸ ਕਰਦੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਹੇ ਅਕਾਲ ਪੁਰਖ ਕਿਰਪਾ ਕਰਨਾ ਵਿਆਹ ਦੇ ਵਿੱਚ ਅੰਗ ਸਹੀ ਆਪ ਹੋਣਾ ਵਿਆਹ ਰੱਖਿਆ ਕਹਿੰਦੇ ਸੰਯੋਗ ਬਣਾਇਆ ਕਹਿੰਦੇ ਪਰਮਾਤਮਾ ਨੇ ਤੇ ਵਿਆਹ ਕਰਾਉਣ ਡਿਆ ਪਰਮਾਤਮਾ ਕਿਸੇ ਬੰਦੇ ਚ ਜ਼ੋਰ ਨਹੀਂ ਹੈ ਕਿਸੇ ਨੂੰ ਜੋੜਨਾ ਇਹ ਪਰਮਾਤਮਾ ਦੀ ਖੇਡ ਹੈ ਸੰਯੋਗ ਹੈ ਨਾ ਸੋ ਵਿੱਚ ਕਿਹਦੇ ਵਿੱਚ ਸਿਰਫ ਵਿੱਚ ਹੀ ਫੜਿਓ ਪਹਿਲਾਂ ਕੱਲਾ ਵਿੱਚ ਕਿਹਦੇ ਵਿੱਚ ਗੁਰੂ ਸਾਹਿਬ ਨੇ ਵਿੱਚ ਕਿਹਦੇ ਵਿੱਚ ਸਾਡੀ ਮਤ ਵਿੱਚ ਸਾਡੀ ਸੋਚ ਵਿੱਚ ਕਰਤਾ ਪੁਰਖ ਖਲੋਵਾ ਕਹਿੰਦੇ ਜਿੱਦਣ ਸਾਡੀ ਸੋਚ ਵਿੱਚ ਸਾਡੀ ਮਤ ਵਿੱਚ ਕਰਤਾ ਪੁਰਖ ਪੁਰਖ ਕਿਹਨੂੰ ਕਹਿੰਦੇ ਪ੍ਰਕਾਸ਼ ਖਲੋਵਾ ਕਿਹਨੂੰ ਕਹਿੰਦੇ ਟਿਕ ਜਾਣਾ ਦੋ ਬੰਦੇ ਤੁਰੇ ਜਾਣ ਡੇ ਸਿੱਖ ਖਲੋ ਗਿਆ ਇੱਕ ਖਲੋ ਗਿਆ ਦੂਜਾ ਅੱਗੇ ਜਾ ਕੇ ਵੇਖਦਾ ਪਿੱਛੇ ਭਾਈ ਤੁਸੀਂ ਖਲੋ ਗਏ ਹੋ ਕਹਿੰਦਾ ਹਾਂਜੀ ਹਾਂਜੀ ਮੈਂ ਖਲੋ ਗਿਆ ਜੀ ਕਹਿੰਦਾ ਮਤਲਬ ਚਾਲ ਰੁਕ ਗਈ ਗੁਰੂ ਸਾਹਿਬ ਕਹਿੰਦੇ ਵਿੱਚ ਕਰਤਾ ਪੁਰਖ ਖਲੋਵਾ ਕਹਿੰਦਾ ਤੁਹਾਡਾ ਮਨ ਭਟਕਦਾ ਬੜਾ ਹੈ ਖਲੋਂਦਾ ਹੀ ਨਹੀਂ ਪਰ ਜਿੱਦਣ ਤੁਹਾਡੇ ਮਨ ਦੇ ਅੰਦਰ ਹੁਣ ਤੁਸੀਂ ਗੁਰਬਾਣੀ ਪੜ੍ਹਦੇ ਹੋ ਕਿਤੇ ਗੁਰਬਾਣੀ ਟਿਕਦੀ ਅੰਦਰ ਕਿਤੇ ਪੜ੍ਹੀ ਜਾਂਦੇ ਆ ਪੜ ਪੜ ਗੱਡੀ ਲੱਦੀ ਹੈ ਪੜ੍ਹੀ ਜਾਂਦੇ ਹੋ ਪਰ ਟਿਕਦੀ ਨਹੀਂ ਗੁਰਬਾਣੀ ਅੰਦਰ ਕਿਉਂ ਨਹੀਂ ਟਿਕਦੀ ਕਾਰਨ ਕੀ ਹੈ ਕਾਰਨ ਸਿਰਫ ਇੰਨਾ ਆ ਵੀ ਅੰਦਰ ਸਾਡੇ ਪਦਾਰਥ ਤ੍ਰਿਸ਼ਨਾਵਾਂ ਭਾਵਨਾ ਇੰਨੀਆਂ ਕੁ ਭਰੀਆਂ ਪਈਆਂ ਵੀ ਅੰਦਰ ਜਗ੍ਹਾ ਹੈਗੀ ਨਹੀਂ ਹੈ ਕਿਤੇ ਗੁਰਬਾਣੀ ਵੀ ਰੁਕ ਜਾਏ ਉਹ ਚ ਲਿਖਿਆ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਕਹਿੰਦੇ ਕਿਸੇ ਭਾਂਡੇ ਵਿੱਚ ਕੋਈ ਚੀਜ਼ ਪਾਈ ਜਾ ਸਕਦੀ ਹੈ ਪਰ ਜਿਹੜੀ ਪਹਿਲਾਂ ਪਈ ਉਹ ਭਰਾ ਹੋ ਜਾਵੇ ਸਾਡੇ ਮਨ ਤੇ ਵਿਕਾਰ ਪਏ ਨੇ ਝੂਠੀਆਂ ਮੰਗਾਂ ਤ੍ਰਿਸ਼ਨਾਵਾਂ ਪਈਆਂ ਸ਼ੋਹਰਤ ਪਈ ਹੈ ਤੇ ਗੁਰਬਾਣੀ ਕਿੱਥੋਂ ਟਿਕ ਜਾਏ ਉੱਥੇ ਜਗ੍ਹਾ ਤੇ ਖਾਲੀ ਹੈ ਨਹੀਂ ਪਹਿਲਾਂ ਭਾਂਡਾ ਖਾਲੀ ਕਰੋਗੇ ਫਿਰ ਟਿਕੋਗੇ ਵਿੱਚ ਕਰਤਾ ਪੁਰਖ ਖਲੋਵਾ ਜਿੱਦਣ ਸਾਡੀ ਮਤ ਵਿੱਚ ਜਿੱਦਣ ਸਾਡੇ ਧਿਆਨ ਵਿੱਚ ਗੁਰੂ ਦਾ ਪ੍ਰਕਾਸ਼ ਖਲੋ ਗਿਆ ਅੱਗੇ ਇਹਦੀ ਚਾਲ ਰੁਕ ਗਈ ਕਹਿੰਦਾ ਆਪਾਂ ਗੁਰਬਾਣੀ ਪੜ੍ਹੀ ਮੈਂ ਪਰ ਗੁਰਬਾਣੀ ਗਈ ਕਿਤੇ ਨਹੀਂ ਮੇਰੇ 'ਚ ਟਿਕ ਗਈ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਕੰਮ ਕਾਰ 'ਚ ਨਹੀਂ ਰੱਖਦੀ ਹੈ ਪਰਮਾਤਮਾ ਨੇ ਰਖਾਈ ਹੈ ਮਕਾਨ ਬਣਾ ਕੇ ਛੱਡੂਗਾ ਵਿਆਹ ਧਰਿਆ ਛੱਡਦੀ ਕਲਾ ਵਾਲਾ ਹੋਊਗਾ ਇਹੋ ਜਿਹੀ ਕੋਈ ਗੱਲ ਨਹੀਂ ਕਦੀ ਵੇਖਿਓ ਸਿਆਣੇ ਕਹਿੰਦੇ ਨੇ ਕੋਈ ਕੰਮ ਸ਼ੁਰੂ ਕਰ ਲਈਏ ਤੇ ਪਰਮਾਤਮਾ ਆਪ ਵਸਾਈ ਹੁੰਦੇ ਵਿਆਹ ਰੱਖਿਆ ਘਰ ਵਾਲੇ ਸਾਡੇ ਕੋਲ ਹੈ ਕੱਖ ਨਹੀਂ ਅਸੀਂ ਤਾਂ ਸੋਚਣ ਰਹੇ ਹਾਂ ਵੀ ਵਿਆਹ ਕਰਨਾ ਕਿੱਦਾਂ ਠੀਕ ਲਓ ਜੀ ਉਧਰੋਂ ਸੁਨੇਹਾ ਆ ਗਿਆ ਜੀ ਬਰਾਤ ਸਾਡੀ 250 ਬੰਦਾ ਹੋਊਗੀ ਇੱਕ ਘਰ 'ਚ ਲੜਨ ਡੇ ਸਾਰੇ ਜਾਣੇ 250 ਬੰਦਾ ਬਰਾਤ ਦਾ ਕਿੱਦਾਂ ਸਾਂਭਾਂਗੇ ਕਿਤੇ ਗੜਬੜ ਹੋ ਗਈ ਬੜਾ ਬੁਰਾ ਹਾਲ ਹੈ ਲੋਕਾਂ ਨੂੰ ਪਤਾ ਹੀ ਨਹੀਂ ਰੱਬ ਕਰਨ ਕਿਤੇ 250 ਬੰਦਾ ਬਰਾਤ ਦਾ ਲਿਆਵਾਂਗੇ ਤੇ ਕੀ ਕਹਿੰਦੇ 300 ਬੰਦਾ ਆਪਣਾ ਹੋ ਜਾਣਾ ਲਓ ਜੀ ਆਪਣਾ ਤਾਂ ਘਰ ਵੇਖ ਗਿਆ ਕਹਿੰਦਾ ਕੀ ਭਾਵੇਂ ਕੁਛ ਨਾ ਦਈਏ ਲਈਏ ਰੋਟੀ ਖਵਾਉਣੀ ਕਿਹੜੀ ਸੌਖੀ ਲਓ ਜੀ ਗੱਲਾਂ ਕਰਨ ਡਏ ਨੇ ਗੱਲਾਂ ਕਰਦਿਆਂ 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 ਹੋਇਆ ਕੀ, ਕਰੋਨਾ ਦਾ ਕਹਿਰ ਆ ਗਿਆ। ਲੋਕੀ ਕਹਿੰਦੇ ਰੱਬ ਨੀ ਕਰਦਾ, ਰੱਬ ਹੀ ਤੇ ਕਰਨ ਡੇ, ਕਰੋਨਾ ਦਾ ਕਹਿਰ ਆ ਗਿਆ। ਉਹਨਾਂ ਨੂੰ ਸੁਨੇਹਾ ਭੇਜਿਆ, ਭਾਜੀ ਬਰਾਤ ਟਾਈਮ ਤੇ ਲਾਇਓ। ਕਹਿੰਦਾ ਭਾਜੀ ਏਦਾਂ ਹੈ, ਬਰਾਤ ਚ ਸਿਰਫ ਅਸੀਂ 10 ਬੰਦੇ ਆਵਾਂਗੇ, ਤੁਸੀਂ ਦੇਖੋ ਕਿੰਨੇ ਕਰਨੇ ਆ। ਕਹਿੰਦਾ ਅਸੀਂ ਕਿਹਨੂੰ ਬੁਲਾਉਣਾ, ਸਾਰਿਆਂ ਨੂੰ ਸੁਨੇਹਾ ਭੇਜਦਾ, ਕੋਈ ਆ ਨਹੀਂ ਰਿਹਾ। ਇਹ ਘਰ ਦੇ 5 ਜਾਣੇ ਰਹਿ ਗਏ, 10 ਜਾਣੇ ਉਹ ਆ ਗਏ। ਭਾਜੀ ਪੈਲਸ ਕਿਹੜਾ ਬੁੱਕ ਕਰੀਏ? ਭਾਜੀ ਪੈਲਸ ਨਹੀਂ ਬੁੱਕ ਕਰਨਾ, ਗੁਰੂ ਘਰ ਫੇਰੇ ਲੈਣੇ ਆ। ਤੇ ਰੋਟੀ ਪਾਣੀ? ਕਹਿੰਦਾ ਭਾਜੀ ਤੁਹਾਡੇ ਕੋਲੋਂ ਚਾਹ ਪੀਵਾਂਗੇ, ਰੋਟੀ ਘਰ ਆ ਕੇ ਖਾਵਾਂਗੇ, ਕਰੋਨਾ ਦਾ ਜੋਗਿਆ। ਹੁਣ ਲੋਕ ਕਹਿੰਦੇ ਕਰੋਨਾ ਗਲਤ ਆ, ਉੱਥੇ ਲਿਖਿਆ ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਕੋਏ। ਕਈਆਂ ਲਈ ਕਰੋਨਾ ਵੀ ਬੜਾ ਫਾਇਦੇ ਵਾਲਾ ਆਇਆ। ਆਹ ਕਿਹੜੀ ਗੱਲ ਕੀਤੀ, ਕਈਆਂ ਨੂੰ ਤਾਰ ਗਿਆ। ਸਾਨੂੰ ਮਿਲਿਆ ਇੱਕ ਸੱਜਣ, ਕਹਿੰਦਾ ਬਾਬਾ ਜੀ ਲੁੱਟ ਪੁੱਟ ਜਾਣਾ ਸੀ ਜੇ ਕਰੋਨਾ ਨਾ ਆਉਂਦਾ। ਤੇ ਕਿਉਂ? ਕਹਿੰਦਾ ਜੀ ਉਹ ਕਹਿੰਦੇ ਬਰਾਤ ਲੈ ਕੇ ਆਉਣੀ ਹੈ, ਸਾਡੇ ਕੋਲ ਪੈਸੇ ਹੈ ਨਹੀਂ ਸੀਗੀ। ਕਹਿੰਦੇ ਇੱਜ਼ਤ ਦੀ ਇੱਜ਼ਤ ਵੱਜ ਗਈ, ਅਸੀਂ ਗੱਜ ਕੇ ਕਿਹਾ ਭਾਜੀ ਜਿੰਨੇ ਮਰਜ਼ੀ ਲੈ ਕੇ ਆਓ, ਕੋਈ ਪਰਵਾਹ ਨਹੀਂ, ਗੱਜ ਕੇ ਤੁਹਾਡੀ ਇੱਜ਼ਤ ਕਰਾਂਗੇ। ਕਹਿੰਦਾ 10 ਲੈ ਕੇ ਆਏ। ਕਹਿੰਦਾ 10 ਵਿੱਚੋਂ ਵੀ 2 ਡਰਾਈਵਰ ਸੀ, ਉਹ ਗੱਡੀਆਂ 'ਚ ਲੈ ਕੇ ਚਲੇ ਗਏ, ਰਹਿ ਗਏ 8 ਦੇ 8 ਹੀ। ਵਿਆਹ ਕੀਤਾ, ਘੰਟੇ ਬਾਅਦ ਚਾਹ ਪਾਣੀ ਪੀ ਕੇ ਕਹਿੰਦੇ ਘਰ ਜਾ ਕੇ ਲੰਗਰ ਛਕਾਂਗੇ ਜੀ, ਟਾਈਮ ਹੈ ਨਹੀਂ, ਜ਼ਿਆਦਾ ਜਣਾਂ ਨੂੰ ਮਿਲਣਾ ਨਹੀਂ ਹੈਗਾ। ਉਹ ਭਾਈ ਸਮਝਣ ਵਾਲੀਆਂ ਗੱਲਾਂ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਵੀਂਗਾ। ਉਹ ਵਾਲ ਕਿਹੜਾ ਵਾਲ? ਇੱਥੇ ਵਾਲ ਵਿੰਗਾ ਦਾ ਮਤਲਬ ਹੋ ਰਿਹਾ, ਇੱਥੇ ਮਤਲਬ ਪਤਾ ਕੀ? ਵਾਲ ਨਾ ਵਿੰਗਾ ਹੋਵਾ ਦਾ ਮਤਲਬ ਕੀ ਹੈ? ਕੋਈ ਰੁਕਾਵਟ ਨਹੀਂ ਪੈਂਦੀ ਕੰਮ 'ਚ। ਕਿਹੜੇ ਕੰਮ 'ਚ? ਉਹ ਨੀਂਹ ਵਾਲੇ ਨਹੀਂ, ਵਿਆਹ ਵਾਲੇ ਨਹੀਂ। ਵਾਲ ਨਾ ਵਿੰਗਾ ਹੋਵਾ, ਆਂਦਾ ਜਿਹਨਾਂ ਦੀ ਸੁਰਤ ਅੰਦਰ ਗੁਰੂ ਦਾ ਪ੍ਰਕਾਸ਼, ਪਰਮਾਤਮਾ ਦਾ ਗਿਆਨ ਆ ਕੇ ਖਲੋ ਜਾਂਦਾ, ਟਿਕ ਜਾਂਦਾ, ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਉਹਨਾਂ ਦੇ ਸੁਰਤ ਸ਼ਬਦ 'ਚ, ਮਿਲਾਪ 'ਚ ਰੁਕਾਵਟ ਨਹੀਂ ਆਉਂਦੀ। ਉਹਨਾਂ ਦੇ ਸੁਰਤ ਸ਼ਬਦ ਮਿਲਾਪ ਕਰਨ ਲੱਗਿਆਂ, ਨਾਮ ਸਿਮਰਨ ਕਰਨ ਲੱਗਿਆਂ ਕੋਈ ਰੁਕਾਵਟ ਨਹੀਂ ਆਉਂਦੀ। ਕਿਹਨਾਂ ਦੇ? ਜਿਹਨਾਂ ਦੀ ਸੁਰਤੀ 'ਚ ਸ਼ਬਦ ਖਲੋ ਗਿਆ। ਸ਼ਬਦ ਖਲੋਤਾ ਤਾਂ ਹੈ ਨਹੀਂ, ਆਪਾਂ ਉਦੋਂ ਪੜ੍ਹੀ ਜਾਂਦੇ। ਹੁਣ ਧਿਆਨ ਦਿਓ, ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਅੰਤਰ ਗਿਆਨ ਨਾ ਆਇਓ ਜਿਤ ਕਿਸੇ ਸੋਝੀ ਪਾਏ। ਅੰਤਰ ਗਿਆਨ ਨਾ ਆਇਓ ਜਿਤ ਕਿਸੇ ਸੋਝੀ ਪਾਏ। ਕਹਿੰਦਾ ਗੁਰਬਾਣੀ ਪੜ੍ਹਦਾ ਰਿਹਾ, ਪਾਠ ਕਰਦਾ ਰਿਹਾ, ਬੜੀ ਸੇਵਾ ਕੀਤੀ, ਬੜੀ ਸੇਵਾ, ਬਹੁਤ ਕੁਝ ਕੀਤਾ, ਪਰ ਧਿਆਨ ਦਿਓ ਅੰਤਰ ਗਿਆਨ ਨਾ ਆਇਓ। ਕਹਿੰਦੇ ਅੰਦਰ ਗਿਆਨ, ਅੰਦਰ ਸੋਝੀ ਤੇ ਆਈ ਨਹੀਂ, ਮਤ ਤੇ ਆਈ ਨਹੀਂ। ਜੇ ਮੈਂ ਕੁਛ ਕਰਨਾ ਉਹਦੇ ਮਤ ਆਈ ਨਹੀਂ, ਪਾਠ ਕਰਦਾ ਰਹਿ ਗਿਆ। ਪਰਮਾਨੰਦ ਜੀ ਲਿਖਦੇ ਆ, ਕੀ ਲਿਖਦੇ ਆ? ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਦੱਸੋ ਕੀ ਕਰ ਲਓਗੇ? ਕਹਿੰਦੇ ਕਾਮ ਨਾ ਵਿਸਰਿਓ। ਕਾਮ ਕੀ? ਕਾਮਨਾ, ਕਾਮਨਾ। ਆਪਾਂ ਉਹਨੇ ਗੱਲ ਕੀਤੀ ਨਾ ਪਾਪ ਤੇ ਪੁੰਨ ਦੀ। ਅਗਰ ਕੋਈ ਬੰਦਾ ਕਿਸੇ ਦੀ ਮਦਦ ਕਰੇ ਤੇ ਮਨ 'ਚ ਕਾਮਨਾ ਰੱਖੇ, ਕਹਿੰਦੇ ਅਜੇ ਤੱਕ ਇਹਨੇ ਗੁਰਬਾਣੀ ਪੜ੍ਹੀ ਹੈ, ਗੁਰੂ ਘਰ ਮੱਥਾ ਟੇਕਿਆ, ਸੇਵਾ ਕੀਤੀ, ਪਰ ਵਿਅਰਥੀ ਹੈ, ਵਿਅਰਥੀ ਹੈ। ਕਹਿੰਦੇ ਕਿਉਂ? ਕਹਿੰਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਅੰਦਰੋਂ ਕਾਮਨਾ ਤੇ ਖਤਮ ਨਹੀਂ ਹੋਈ, ਤ੍ਰਿਸ਼ਨਾ ਤੇ ਖਤਮ ਨਹੀਂ ਹੋਈ, ਕ੍ਰੋਧ ਨਾ ਵਿਸਰਿਓ। ਕ੍ਰੋਧ ਅਜੇ ਵੀ ਆਉਂਦਾ, ਕੋਈ ਮਾੜੀ ਜਿਹੀ ਗੱਲ ਕਹਿ ਦੇਵੇ ਤੇ ਆਪਣੇ ਆਪ ਤੋਂ ਬਾਹਰ ਹੋ ਜਾਂਦਾ, ਹੁੰਦਾ ਕੌਣ ਤੂੰ ਮੈਨੂੰ ਕਹਿਣ ਵਾਲਾ? ਵਾਹ ਬਈ ਵਾਹ, ਗੁਰਮੁਖ ਦੀਆਂ ਨਿਸ਼ਾਨੀਆਂ, ਗੁਰਮੁਖਾਂ ਦੀਆਂ ਨਿਸ਼ਾਨੀਆਂ। ਗੁਰੂ ਸਾਹਿਬ ਪਿਆਰੀ ਸਾਧ ਸੰਗਤ ਜੀਓ, ਉੱਤੋਂ ਦੀ ਪਾਣੀ ਲੰਘ ਜਾਏ, ਉੱਤੋਂ ਦੀ ਗੱਡੀ ਲੰਘ ਜਾਏ। ਤਜਰਬਾ ਕੀਤਾ ਇੱਕ ਦਿਨ, ਇਹ ਗੁਰਸਿੱਖ ਪਿਆਰਾ ਲੱਤ ਤੋਂ ਬੱਸ ਲੰਘ ਗਈ, ਲੱਤ ਦੇ ਉੱਤੋਂ ਬੱਸ ਲੰਘ ਗਈ, ਟਾਇਰ ਲੰਘ ਗਿਆ, ਲੱਤ ਟੁੱਟ ਗਈ। ਜਦੋਂ ਲੰਘ ਗਈ ਬੱਸ ਨਾ, ਥੱਲੋਂ ਲੱਤ ਖਿੱਚਦਾ, ਦੂਜੇ ਨੂੰ ਕਹਿੰਦਾ ਵੀ ਚੱਕਣਾ ਚੂਰ ਹੋ ਗਈ ਲੱਗਦਾ। ਦੂਜੇ ਨੇ ਮਾੜੀ ਜਿਹੀ ਹਿਲਾਈ, ਉਹ ਵੀ ਡਰੇ ਵੀ ਵਾਕੇ ਚੱਕਣਾ ਚੋਂ ਬੱਸ ਲੰਘ ਗਈ ਉੱਤੋਂ ਦੀ। ਤੂੰ ਉਹਨੂੰ ਕਹਿੰਦਾ ਸੁਣਾ। ਕਹਿੰਦਾ ਸੁਣਾਉਣਾ ਕੀ ਹੈ? ਜੋ ਪਰਮਾਤਮਾ ਚੰਗਾ ਲੱਗਦਾ ਕਰੀ ਜਾਂਦਾ। ਉਹ ਰੋਇਆ ਹੀ ਨਹੀਂ, ਹੌਸਪੀਟਲ ਲੈ ਕੇ ਗਏ, ਫਟਾਫਟ ਪਹੁੰਚਾਇਆ, ਡਾਕਟਰ ਸਾਹਿਬ ਕੋਲ ਗਏ, ਡਾਕਟਰ ਸਾਹਿਬ ਬੱਸ ਲੰਘ ਗਈ ਉੱਤੋਂ ਦੀ। ਡਾਕਟਰ ਸਾਹਿਬ ਸੁਣਿਆ ਬੱਸ ਲੰਘ ਗਈ ਉੱਤੋਂ ਦੀ, ਅਤੇ ਡਾਕਟਰ ਸਾਹਿਬ ਨੇ ਫਟਾਫਟ ਆਪਰੇਸ਼ਨ ਥੀਏਟਰ ਸਭ ਚੀਜ਼ਾਂ ਤਿਆਰ ਕਰਦੀਆਂ ਵੀ ਲੱਗ ਦੇ ਪੱਲੇ ਕੁਛ ਨਹੀਂ ਰਿਹਾ ਹੁਣ। ਲਓ ਜੀ ਜਿਵੇਂ ਅੰਦਰ ਲੈ ਕੇ ਗਿਆ, ਅੱਧੇ ਘੰਟੇ ਬਾਅਦ ਆ ਕਹਿੰਦਾ ਜੀ ਵਧਾਈਆਂ, ਬੱਸ ਉੱਤੋਂ ਲੰਘੀ। ਭਲੇ ਬੱਸ ਲੰਘੀ? ਕਹਿੰਦਾ ਜੀ ਬੱਸ ਨਹੀਂ ਲੰਘੀ, ਇਹ ਤਾਂ ਐਂ ਲੱਗਦਾ ਜਿਵੇਂ ਕਿਸੇ ਨੇ ਫੜ ਕੇ ਤੋੜੀ ਹੁੰਦੀ ਹੈ। ਬੱਸ ਦੀ ਗੱਲ ਹੀ ਹੈ ਨਹੀਂ, ਇੰਨੇ ਕੁਇੰਟਲਾਂ ਦੀ ਬੱਸ ਉੱਤੋਂ ਲੰਘੀ ਹੋਵੇ ਅਤੇ ਅੱਡੀ ਮਾੜੀ 'ਚ ਟੁੱਟੇ, ਇਹ ਕਿੱਦਾਂ ਹੋਦਾ? ਚੱਕਣਾ ਚੂਰ ਹੋਣੀ ਚਾਹੀਦੀ ਸੀ। ਨਹੀਂ ਚੱਕਣਾ ਚੂਰ ਹੋਈ, ਕਿਉਂਕਿ ਭਾਈ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਪਰਮਾਤਮਾ ਸਾਰੇ ਕੰਮ ਕਰਦਾ। ਇੱਥੇ ਗੁਰੂ ਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਅੰਦਰੋਂ ਲੋਭ ਤਾਂ ਖਤਮ ਨਹੀਂ ਹੋਇਆ, ਪਰ ਨਿੰਦਾ ਮੁੱਖ ਤੇ ਨਹੀਂ ਛੁੱਟੀ। ਗੁਰਮੁਖ ਦੀ ਨਿੰਦਿਆ ਨਹੀਂ ਕਰਦੇ ਕਦੀ ਕਿਸੇ ਦੀ, ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਰੱਬ ਦੇ ਪਿਆਰੇ। ਪਰ ਇੱਕ ਗੱਲ ਯਾਦ ਰੱਖ ਲਿਓ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਅਤਿ ਦਾ ਸੁੰਦਰ ਹੋਵੇ, ਕੁਲੀਨ ਸਾਫ ਸੁਥਰਾ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਚਤੁਰ ਕਹਿੰਦੇ ਸਿਆਣਾ ਹੋਵੇ, ਮੁੱਖ ਗਿਆਨੀ, ਚਿਹਰੇ ਤੋਂ ਗਿਆਨੀ ਤਾਂ ਨਹੀਂ ਲੱਗੇ, ਮੂੰਹ ਚੋਂ ਬੋਲ ਬੋਲੇ ਗਿਆਨ ਦੇ, ਤੇ ਧਨਵੰਤ ਹੋਵੇ, ਅਮੀਰ ਹੋਵੇ। ਪਰ ਗੁਰੂ ਸਾਹਿਬ ਕਹਿੰਦੇ ਮੁਰਦਾ ਹੀ ਕਿਉਂ ਇਹਨੂੰ, ਬੇਮੁਖੀ ਕਿਉਂ ਇਹਨੂੰ, ਜਾਂ ਪ੍ਰੀਤ ਨਹੀਂ ਭਗਵੰਤ ਜੀ ਦੇ ਹਿਰਦੇ ਪਰਮਾਤਮਾ ਨਾਲ ਪ੍ਰੀਤ ਨਹੀਂ ਪੈਦਾ ਹੋਈ। ਸਭ ਤੋਂ ਉੱਤਮ ਖੇਡ ਹੈ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਏ। ਆਪ ਜੀ ਬਾਣੀ ਚੋਂ ਪੜ੍ਹਦੇ ਹੋ, ਇਹਾ ਸੰਧਿਆ ਪ੍ਰਵਾਨ ਹੈ ਜਿੱਤ ਹਰ ਪ੍ਰਭ ਮੇਰਾ ਜਿੱਤ ਆਵੇ, 553 ਦੇ ਪੜ੍ਹਿਓ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਇਹਾ ਸੰਧਿਆ ਪ੍ਰਵਾਨ ਹੈ। ਸੰਧਿਆ ਕਿਹਨੂੰ ਕਹਿੰਦੇ? ਪਾਠ ਪੂਜਾ। ਕਹਿੰਦੇ ਉਹ ਪਾਠ ਕੀਤਾ ਦਰਗਾਹ ਚ ਪ੍ਰਵਾਨ ਹੋ ਜਾਂਦਾ, ਕਬੂਲ ਹੋ ਜਾਂਦਾ, ਗੁਰਬਾਣੀ ਪੜ੍ਹੀ ਕਬੂਲ ਹੋ ਜਾਂਦੀ, ਗੁਰੂ ਘਰ ਦੀ ਸੇਵਾ ਕਬੂਲ ਹੋ ਜਾਂਦੀ, ਜਿੱਤ ਹਰ ਪ੍ਰਭ ਮੇਰਾ ਚਿੱਤ ਆਵੇ। ਕਹਿੰਦੇ ਜੇ ਪਾਠ ਕਰਦਿਆਂ ਕਰਦਿਆਂ ਪਰਮਾਤਮਾ ਚਿੱਤੇ ਆ ਜਾਵੇ ਤੇ ਕੀਤਾ ਪਾਠ ਕਬੂਲ ਹੋ ਜਾਂਦਾ, ਪਰ ਜੇ ਗੁਰਬਾਣੀ ਪੜ੍ਹੀ ਤੇ ਰੱਬ ਦੀ ਯਾਦ ਨਹੀਂ ਆਈ। ਯਾਦ ਤਾਂ ਸੰਸਾਰ ਦੀ, ਸੰਸਾਰ ਦੀ, ਸੰਸਾਰ ਦੇ ਪਦਾਰਥਾਂ ਦੀ ਹੈ। ਕਹਿੰਦੇ ਨਹੀਂ ਬਣਨਾ ਕੰਮ। ਸੋ ਹਰ ਚੀਜ਼ ਦੀ ਵਿਚਾਰ ਕਰਕੇ ਦੇਖਿਓ। ਕਹਿੰਦੇ ਪਰ ਦਿੰਦਾ ਮੁੱਖ ਤੇ ਨਹੀਂ ਛੁੱਟੀ, ਨਿਫਲ ਪਈ ਸਭ ਸੇਵਾ। ਕਹਿੰਦਾ ਜੇ ਤਬਦੀਲੀ ਨਹੀਂ ਆਈ ਅਜੇ ਅੰਦਰ, ਤੇ ਤੂੰ ਜੋ ਕੁਝ ਵੀ ਕੀਤਾ ਸਭ ਵਿਅਰਥ ਹੀ ਹੈ, ਬੇਕਾਰੀ ਹੈ। ਤੁਸੀਂ ਲਹੋ ਸਾਹਿਬ 1253 ਅੰਗ ਦੇ ਪਰਮਾਨੰਦ ਜੀ ਕਹਿੰਦੇ ਪਏ ਨੇ, ਠੀਕ ਹੈ। ਫਿਰ ਕੀ ਕਹਿੰਦੇ? ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਹਿੰਸਾ ਹਿੰਸਕਵਾਦੀ ਹੈ, ਨਹੀਂ ਜੋ ਮੈਂ ਕਹਿਤਾ ਫਾਈਨਲ ਹੈ, ਜੋ ਮੈਂ ਕਹਿਤਾ ਠੀਕ ਹੈ, ਮੈਂ ਮੂਰਖ ਹਾਂ, ਮੈਂ ਸਿਆਣਾ ਹਾਂ। ਕਹਿੰਦੇ ਭਾਈ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ? ਕਹਿੰਦੇ ਕੀ? ਕਹਿੰਦੇ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ। ਕਹਿੰਦਾ ਅੰਦਰੋਂ ਅਜੇ ਹਿੰਸਾ ਛੁੱਟੀ ਨਹੀਂ, ਦੂਰ ਹੋਈ ਨਹੀਂ, ਮੈਂ ਖਤਮ ਹੋਈ ਨਹੀਂ, ਜੀ ਦਇਆ ਨਹੀਂ ਪਾਲੀ। ਕਹਿੰਦਾ ਮਨ ਵਿੱਚ ਕਿਸੇ ਦੇ ਪ੍ਰਤੀ ਦਇਆ ਪੈਦਾ ਨਹੀਂ ਕੀਤੀ, ਅਜੇ ਕਿਸੇ ਦੇ ਪ੍ਰਤੀ ਦਇਆ ਪੈਦਾ ਨਹੀਂ ਕੀਤੀ। ਤੇ ਗੁਰੂ ਸਾਹਿਬ ਕਹਿਣ ਲੱਗੇ ਪਰਮਾਨੰਦ ਸਾਧ ਸੰਗ ਮਿਲ, ਕਥਾ ਪ੍ਰੀਤ ਨਾ ਜਾਲੀ, ਪਰਮਾਨੰਦ ਸਾਧ ਸੰਗਤ ਮਿਲ। ਕਹਿੰਦੇ ਭਗਤ ਪਰਮਾਨੰਦ ਜੀ ਕਹਿੰਦੇ ਆ, ਇਹ ਪ੍ਰਾਣੀ ਤੂੰ ਕਦੀ ਸਾਧ ਸੰਗਤ ਵਿੱਚ ਮਿਲ ਕੇ, ਸਾਧ ਸੰਗਤ ਸਾਧੂ ਦੀ ਸੰਗਤ ਵਿੱਚ ਮਿਲ ਕੇ ਕਥਾ ਪ੍ਰੀਤ ਨਾ ਚਾਲੀ, ਕਥਾ ਗੱਲਬਾਤ ਕਰਨੀ, ਵਿਚਾਰ ਕਰਨੀ, ਕਥਾ ਪੁਨੀਤ ਨਾ ਚਾਲੀ, ਪੁਨੀਤ ਦਾ ਪਵਿੱਤਰ, ਚਾਲੀ ਦਾ ਪਾਪ, ਗੱਲ ਛੇੜੀ ਨਹੀਂ। ਕਹਿੰਦੇ ਉਹ ਭਾਈ ਗੱਲ ਸੁਣ, ਜਿੱਥੇ ਬਹਿਨਾ ਮੈਂ ਗੱਲਾਂ ਕਰਦਾ ਰਹਿਣਾ, ਜਿੱਥੇ ਬਹਿਨਾ ਸਰੀਰ ਦੀਆਂ ਗੱਲਾਂ ਕਰਦਾ ਰਹਿਣਾ, ਜਿੱਥੇ ਬਹਿਨਾ ਆਪਣਾ ਹੰਕਾਰ ਹੀ ਵਿਖਾਉਂਦਾ ਰਹਿਣਾ, ਜਿੱਥੇ ਬਹਿਨਾ ਮੈਂ ਆਹ ਕੀਤਾ ਤੇ ਮੈਂ ਉਹ ਕੀਤਾ ਹੀ ਦੱਸਦਾ ਰਹਿਣਾ। ਕਹਿੰਦਾ ਹਾਂਜੀ। ਕਹਿੰਦੇ ਪਰਮਾਨੰਦ ਜੀ ਕਹਿੰਦੇ ਕਦੀ ਸੰਗਤ ਵਿੱਚ ਬਹਿ ਕੇ ਤੇ ਉਸ ਆਤਮਾ ਨੂੰ ਪਵਿੱਤਰ ਕਰਨ ਦੀ ਕੋਈ ਗੱਲਬਾਤ ਛੇੜੀ ਹੋਈ? ਕੋਈ ਸਤਸੰਗ ਦੀ ਗੱਲ ਛੇੜੀ ਹੋ ਕਦੀ? ਕੋਈ ਕਦੀ ਪਰਮਾਤਮਾ ਦੇ ਮਿਲਾਪ ਦੀ ਗੱਲ ਛੇੜੀ ਹੋ ਕਦੀ ਵਿੱਚ ਚਾਰ ਬੰਦਿਆਂ ਦੇ ਬਹਿ ਕੇ? ਕਿਹੜੀਆਂ ਗੱਲਾਂ ਛੇੜ ਕੇ ਬਹਿ ਜਾਂਦਾ? ਕਹਿੰਦਾ ਹੈ, ਕਹਿੰਦਾ ਬਸ ਫਿਰ ਜੇ ਇਹੋ ਜਿਹੀਆਂ ਗੱਲਾਂ ਛੇੜਦਾ ਤੇ ਫਿਰ ਤੂੰ ਅਜੇ ਮਨਮੁਖੀ ਹੈ, ਫਿਰ ਤੂੰ ਭਗਤ ਨਹੀਂ ਬਣ ਸਕਦਾ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਸਾਡੇ ਪੱਲੇ, ਉਹਨਾਂ ਚਿਰ ਸਾਡੇ ਪੱਲਾ ਕੁਛ ਵੀ ਦੀਏਗਾ। ਗੁਰੂ ਸਾਹਿਬ ਕਹਿਣ ਲੱਗੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਇੱਕ ਜਗ੍ਹਾ 'ਤੇ ਕਬੀਰ ਸਾਹਿਬ ਕਹਿੰਦੇ ਕਹਿੰਦੇ ਮੇਰੀ ਮਤ ਬੌਰੀ ਮੈਂ ਰਾਮ ਵਸਾਰਿਓ, ਮੇਰੀ ਮਤ ਬੌਰੀ ਮੈਂ ਰਾਮ ਵਸਾਰਿਓ, ਕਿਨ ਬਿਦ ਰਹਿਣ ਰਹੋ ਰੇ। ਕਬੀਰ ਸਾਹਿਬ ਕਹਿੰਦੇ ਮੇਰੀ ਮਤ ਮਾਰੀ ਗਈ, ਮੇਰੀ ਮਤ ਮਾਰੀ ਗਈ। ਕਿਹੜੀ ਮਤ ਮਾਰੀ ਗਈ? ਕਿ ਇੰਨੇ ਸੱਤ ਸੰਗਤ ਹੁੰਦੇ, ਇੰਨੀਆਂ ਉਸ ਪਰਮਾਤਮਾ ਦੀ ਵਿਚਾਰਾਂ ਹੁੰਦੀਆਂ। ਕਹਿੰਦੇ ਮੇਰੀ ਮਤ ਮਾਰੀ ਗਈ, ਮੈਂ ਰਾਮ ਵਸਾਰਿਓ। ਕਹਿੰਦੇ ਇੰਨਾ ਕੁਛ ਚਰਚਾ ਹੋਣ ਦੇ ਬਾਵਜੂਦ ਵੀ ਮੈਂ ਪਰਮਾਤਮਾ ਨੂੰ ਭੁੱਲ ਕੇ ਬੈਠਾ ਰਿਹਾ। ਗੱਲ ਸਾਚਿਆ, ਆਪਾਂ ਵੀ ਪਾਠ ਕਰਦੇ, ਗੁਰਬਾਣੀ ਪੜ੍ਹਦੇ, ਗੁਰੂ ਘਰ ਦੀ ਸੇਵਾ ਕਰਦੇ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ ਜੇ ਬੋਲੋ ਕਿ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਣਾ, ਆਪਣੇ ਅੰਦਰੋਂ ਪਰਮਾਤਮਾ ਦੀ ਖੋਜ ਕਿਵੇਂ ਕਰਨੀ? ਕਿ ਆਪਾਂ ਇਸ ਮਨ ਦੀ ਕਦੀ ਖੋਜ ਕੀਤੀ? ਉਹਨਾਂ ਲਿਖਿਆ ਇਸ ਮਨ ਕੋ ਕੋਈ ਖੋਜੋ। ਭਾਈ ਕਦੀ ਖੋਜਿਆ ਮਨ ਆਪਾਂ? ਕਦੀ ਖੋਜ ਕੀਤੀ ਇਹਦੀ ਵੀ ਕੀ ਹੈ ਤੇਰੇ 'ਚ? ਗੁਰੂ ਪਿਆਰਿਓ, ਹੁਣ ਪਹਾੜ ਖੋਦਾਂਗੇ, ਪਹਾੜ ਖੋਦਾਂਗੇ। ਕਿਸੇ ਬੰਦੇ ਨੇ ਹੀਰੇ ਕੱਢ ਲਏ ਵਿੱਚੋਂ, ਖੋਦ ਖੋਦ ਕੇ, ਕਦੇ ਹੀਰੇ ਉੱਪਰ ਨਹੀਂ ਪਏ ਹੁੰਦੇ। ਖੀਰੇ ਕਦੀ ਉੱਪਰ ਨਹੀਂ ਪਏ ਹੁੰਦੇ, ਖੀਰੇ ਹਮੇਸ਼ਾ ਲੁਕੇ ਹੁੰਦੇ, ਭਾਰ ਖੋਦਣਾ ਪੈਂਦਾ ਵਿੱਚੋਂ, ਮਿੱਟੀ ਢਾਉਣੀ ਪੈਂਦੀ, ਫਿਰ ਖੀਰੇ ਲੱਭਦੇ। ਹੁਣ ਇੱਕ ਬੰਦੇ ਲੱਭ ਲਏ, ਕਿੱਥੋਂ ਲੱਭੀ? ਕਹਿੰਦਾ ਉਸ ਭਾਰ ਚੋਂ, ਇਸ ਭਾਰ ਚ ਖੀਰੇ ਹੈਗੇ। ਕਹਿੰਦਾ ਭਾਜੀ ਉੱਥੋਂ ਹੀ ਲਏ ਮੈਂ ਤਾਂ, ਦਿਸਦੇ ਧਿਆਨ ਨਹੀਂ, ਤੂੰ ਸਾਨੂੰ ਬੇਵਕੂ ਬਣਾਉਣ ਡਿਆ, ਤੂੰ ਕਿਤੋਂ ਹੋਰ ਲਿਆ ਹੋਣਾ। ਕਹਿੰਦਾ ਭਾਜੀ ਉਹਦੇ ਚੋਂ ਲਏ। ਚੰਗਾ ਮੈਂ ਚੱਲਦਾ, ਜਾ ਕਹਿੰਦਾ ਸਿਰ ਨਾ ਖਾਸ। ਦੂਜੇ ਨੂੰ ਕਹਿੰਦਾ ਬੇਵਕੂਫ ਲੋਕ ਨੇ, ਝੂਠ ਬੋਲਦੇ, ਇਹਨਾਂ ਲੋਕਾਂ ਨੂੰ ਕਿਹੜੀ ਅਕਲ ਹੈਗੀ? ਦੋ ਹੀਰੇ ਹੱਥ ਚ ਲੱਗ ਗਏ, ਕਹਿੰਦਾ ਇੱਥੋਂ ਲਏ, ਐਡੇ ਵੱਡੇ ਭਾਰ ਚ ਹੀਰੇ ਲੱਭਦੇ? ਚਲਾ ਗਿਆ। ਠੀਕ, ਉਹਦੀ ਨਿੰਦਿਆ, ਐਵੇਂ ਝੂਠ ਬੋਲ ਕੇ ਚਲਾ ਗਿਆ, ਸਾਨੂੰ ਬੇਵਕੂਫ ਬਣਾ ਕੇ ਚਲਾ ਗਿਆ। ਗੁਰੂ ਸਾਹਿਬ ਨੇ ਕਹਿੰਦੇ ਭਾਈ ਮੈਂ ਵੀ ਪਰਮਾਤਮਾ ਦਾ ਪ੍ਰਕਾਸ਼ ਇਸ ਭਾਰ ਚੋਂ ਲੱਭਾ, ਇਸ ਮਨ ਚੋਂ ਲੱਭਾ। ਉਹ ਜਿਹਨੇ ਲੱਭਾ ਸੀ ਕਹਿੰਦਾ ਤੂੰ ਵੀ ਖੋਜ ਲਾ, ਇਸ ਮਨ ਕੋ ਕੋਈ ਖੋਜੋ ਭਾਈ। ਕਹਿੰਦੇ ਮਨ ਹੀ ਭਾੜ ਆ, ਇਹਦੇ ਵਿੱਚ ਹੀ ਗਿਆਨ ਹੈ, ਇਹਦੇ ਵਿੱਚ ਹੀ ਪਰਮਾਤਮਾ, ਇਹਦੇ ਚ ਹੀ ਨਾਮ ਹੈ, ਇਹਦੇ ਚ ਹੀ ਬ੍ਰਹਮ ਗਿਆਨ ਹੈ, ਇਹਦੇ ਚ ਹੀ ਪ੍ਰਕਾਸ਼ ਹੈ, ਇਹਦੇ ਚ ਹੀ ਸਭ ਕੁਛ ਪਿਆ। ਪਰ ਕਰੋਗੇ ਕੀ? ਖੋਜ ਕਰਨ ਨੂੰ ਤਿਆਰ ਕੋਈ ਨਹੀਂ, ਮਨ ਦੀ ਤਾਂ ਖੋਜ ਕੀਤੀ ਕੋਈ ਨਹੀਂ। ਠੀਕ ਕਹਿੰਦਾ, ਇਹ ਪਾਗਲ ਲੋਕ ਨੇ, ਇਹਨੂੰ ਅਕਲ ਨਹੀਂ, ਪਾਗਲ ਨੇ। ਪੁੱਛਿਆ ਕਿਹੜੀ ਗੱਲੋਂ? ਐਵੇਂ ਸੱਟੇ ਮਾਰਦੇ ਰਹਿੰਦੇ, ਝੂਠ ਬੋਲਦੇ ਰਹਿੰਦੇ ਨੇ, ਐਡੀ ਵੱਡੀ ਭੜ ਚ ਦੋ ਹੀ ਨਹੀਂ ਕੱਢ ਲਏ ਇਹਨੇ। ਉਹ ਗੁਰੂ ਪਿਆਰਿਓ, ਜਿਹਨੇ ਖੋਦਿਆ ਉਹਨੇ ਕੱਢ ਲਿਆ, ਤੇ ਜਿਹੜਾ ਉੱਥੇ ਬੈਠਾ ਰਿਹਾ ਪਹਾੜੀ ਦੇ ਬਾਹਰ, ਖੋਦਿਆ ਹੀ ਨਹੀਂ, ਭਾਵੇਂ ਸਾਰੀ ਉਮਰ ਬੈਠਾ ਰਹੇ, ਜਿੰਨਾ ਚਿਰ ਖੁਦਾਈ ਨਹੀਂ ਕਰੂਗਾ ਨਾ ਲੱਭਣਾ ਕੁਛ ਨਹੀਂ। ਸਾਰੀ ਉਮਰ ਗੁਰੂ ਘਰ ਬੈਠੇ ਰਹੋ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਕੇ ਮਨ ਦੀ ਖੋਜ ਨਹੀਂ ਕਰੋਗੇ, ਲੱਭਣਾ ਕੁਛ ਨਹੀਂ। ਮਨ ਦੀ ਖੋਜ ਕਰੋ, ਇਸ ਮਨ ਕੋ ਕੋਈ ਖੋਜੋ ਭਾਈ। ਅੱਗੇ ਕਲੀਅਰ ਲਿਖਤਾ, ਕਹਿੰਦੇ ਮਨ ਖੋਜਤ, ਮਨ ਖੋਜਤ, ਮਨ ਖੋਜਦਿਆਂ ਖੋਜਦਿਆਂ ਕੀ ਲੱਭਾ? ਨਾਮ ਨੌਨੇ ਤੋਂ ਬਈ। ਕਹਿੰਦਾ ਉਹਦਾ ਨਾਮ ਸੀ ਨਾ ਨੌ ਖਜ਼ਾਨਿਆਂ ਦੇ ਉੱਚੀ ਮਲਕੀਅਤ ਰੱਖਣ ਵਾਲਾ। ਕਹਿੰਦਾ ਅੰਦਰ ਹੀ ਪਿਆ ਸੀ, ਮਨ 'ਚ ਹੀ ਪਿਆ ਸੀ, ਅੱਜ ਇਹਨੇ ਖੋਜਿਆ, ਲੱਭ ਲਿਆ ਉਹਨੇ, ਅੱਜ ਖੋਜਿਆ ਤੇ ਆਈ ਨਹੀਂ। ਧਿਆਨ ਦੇਣਾ, ਗੁਰਬਾਣੀ ਗੁਰੂ ਹੈ, ਜਿਹੜੀ ਆਪਾਂ ਪੰਕਤੀ ਪੜ੍ਹੀ ਸੀ ਨਾ, ਅੰਤਰ ਗਿਆਨ ਨਾ ਆਇਓ ਜਿੱਤ ਕੇ ਸੋਝੀ ਪਾਏ। ਕਹਿੰਦਾ ਅੰਦਰ ਗਿਆਨ ਤੇ ਆਇਆ ਹੀ ਨਹੀਂ, ਅੰਦਰ ਤੇ ਲਾਈਟ ਹੋਈ ਨਹੀਂ, ਚਾਨਣ ਹੋਇਆ ਹੀ ਨਹੀਂ, ਜਿਹਦੇ ਨਾਲ ਸਾਨੂੰ ਸੋਝੀ ਮਿਲੇ ਵੀ ਸਾਡੇ ਅੰਦਰ ਕੀ ਹੈ, ਲੱਭਣਾ ਕੀ ਅੰਦਰੋਂ ਹੈ, ਕੀ ਸਾਡੇ ਅੰਦਰ, ਸਾਨੂੰ ਸੋਝੀ ਨਹੀਂ ਹੋਈ। ਕਿਉਂਕਿ ਆਪਾਂ ਤਾਂ ਬੈਠੇ ਸੀ, ਪੜ ਪੜ ਗੱਡੀ ਲੱਦੀ ਹੈ, ਪੜਨਾ ਬੰਦ ਸੀ। ਆਪਾਂ ਵਿਚਾਰ ਕਰਕੇ ਦੇਖਣੀ ਹੈ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ, ਕਹਿੰਦੇ ਵਿਨ ਡਿੱਠਾ ਕਿਆ ਸਲਾਈਏ, ਅੰਧਾ ਅੰਧ ਕਮਾਏ। ਵਿਨ ਡਿੱਠਾ ਕਿਆ ਸਲਾਈਏ, ਅੰਧਾ ਜਿੰਨਾ ਚਿਰ ਕੋਈ ਚੀਜ਼ ਵੇਖੀ ਨਹੀਂ ਉਹਦੀ ਸਿਫਤ ਸਲਾਹ ਕੀ ਕਰੀਏ। ਹੁਣ ਤੁਸੀਂ ਹਿਸਾਬ ਲਓ ਕਿ ਗੁਰਬਾਣੀ ਪੜ੍ਹਦੇ ਪੜ੍ਹਦੇ ਰੱਬ ਦਿਸ ਪੈਂਦਾ, ਇੱਥੇ ਲਿਖਿਆ ਜੀ ਵਿਨ ਡਿੱਠਾ ਕਿਆ ਸਲਾਈਏ, ਜਿੰਨਾ ਚਿਰ ਵੇਖਿਆ ਨਹੀਂ ਰੱਬ ਤਾਂ ਉਹਦਾ ਸਲਾਹੁਣਾ ਕੀ ਕਰੀਏ, ਉਹਦੀ ਇੱਜ਼ਤ ਕੀ ਕਰੀਏ, ਉਹਦਾ ਸਤਿਕਾਰ ਕੀ ਕਰੀਏ, ਜਦੋਂ ਵੇਖਿਆ ਧਿਆਨ ਨਹੀਂ ਇਹਦੇ। ਹਰ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਵਿਨ ਡਿੱਠਾ ਕਿਆ ਸਲਾਈਏ ਦਾ ਮਤਲਬ ਕੀ ਹੈ? ਵਿਨ ਡਿੱਠਾ ਕਿਆ ਸਲਾਈਏ, ਇਹਦਾ ਮਤਲਬ ਪਤਾ ਕੀ ਨਿਕਲਦਾ? ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਨ ਦੇ ਨਾਲ ਪਤਾ ਕੀ ਹੁੰਦਾ? ਸਾਨੂੰ ਮਹਿਸੂਸ ਹੋਣ ਲੱਗ ਪੈਂਦਾ ਪਰਮਾਤਮਾ ਸਾਡੇ ਅੰਦਰ ਹੈ, ਪਰਮਾਤਮਾ ਸਾਡੇ ਨੇੜੇ ਆ। ਪੜ੍ਹਿਓ ਬਾਣੀ ਚੋਂ, ਪੇਖਤ ਸੁਨਤ ਸਦਾ ਹੈ ਸੰਗੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਪੇਖਤ ਕੀ ਹੈ? ਮਹਿਸੂਸ ਕਰਨਾ। ਸੁਨਤ ਗੁਰੂ ਚਰਨਾਂ ਵਿੱਚ ਬਹਿ ਕੇ ਸੁਣਿਆ। ਪੇਖਤ ਸੁਨਤ ਸਦਾ ਹੈ ਸੰਗੇ, ਕਹਿੰਦੇ ਮੈਂ ਗੁਰੂ ਚਰਨਾਂ ਵਿੱਚ ਬਹਿ ਕੇ ਮਹਿਸੂਸ ਕੀਤਾ ਤੇ ਸੁਣਿਆ ਗੁਰੂ ਚਰਨਾਂ ਦੇ ਵਿੱਚੋਂ, ਇਸ ਉਹਦੀ ਵਡਿਆਈ ਸੁਣੀ ਤੇ ਮੈਨੂੰ ਕੀ ਪਤਾ ਲੱਗਾ? ਸਦਾ ਹੈ ਸੰਗੇ, ਕਹਿੰਦੇ ਪਰਮਾਤਮਾ ਤਾਂ ਹਮੇਸ਼ਾ ਮੇਰੇ ਨਾਲ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਕਹਿੰਦੇ ਤੇਰੇ ਨਾਲ ਰਹਿੰਦਾ ਉਹ ਤਾਂ, ਪਰ ਆਪਾਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਆਪਾਂ ਉਦਾਂ ਹੀ ਪੜ੍ਹਿਆ, ਮਨ ਚ ਕੀ ਕਿਹਾ? ਲਓ ਜੀ ਮੈਂ ਸਹਿਜ ਪੜ੍ਹਦਾ ਭੋਗ ਪਾ ਲਿਆ, ਮੈਂ 10 ਦਾ ਪਾ ਲਿਆ ਜੀ, ਮੈਂ 20 ਦਾ ਪਾ ਲਿਆ ਜੀ, ਬਹੁਤ ਚੰਗੀ ਗੱਲ ਹੈ। ਗੁਰੂ ਸਾਹਿਬ ਨੇ ਨਹੀਂ ਕਿਹਾ ਬਾਣੀ ਨਹੀਂ ਪੜ੍ਹਨੀ, ਕਹਿੰਦੇ ਪੜ੍ਹ, ਬਾਰ ਬਾਰ ਪੜ੍ਹ, ਬਾਰ ਬਾਰ ਪੜ੍ਹ, ਪਰ ਇੱਕ ਪੰਕਤੀ ਚੇਤੇ ਰੱਖ, 39 ਅੰਗ ਤੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀ ਆ ਜਾਏ, ਇਹਨੂੰ ਇਕੱਲੀ ਪੜ੍ਹਨ ਨਾਲ ਥੋੜੀ ਮਨ ਦੀ ਮੈਲ ਉਤਰ ਜਾਣੀ। ਕਿਸੇ ਗਿਆਨਵਾਨ ਨੂੰ ਪੁੱਛ, ਕਿਸੇ ਸੋਝੀਵਾਨ ਨੂੰ ਪੁੱਛ ਕਿ ਜਦੋਂ ਮੈਨੂੰ ਪੜ੍ਹਿਆ ਤੇ ਮੇਰੀ ਮੈਲ ਹੱਥੀ ਨਹੀਂ, ਉਹ ਤੈਨੂੰ ਦੱਸੇ ਵੀ ਜੋ ਪੜ੍ਹਿਆ ਕਰਤੇ ਸਹੀ ਹੁਣ। ਕਹਿੰਦਾ ਕੀ ਕਰਾਂ? ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ। ਉਹਨਾਂ ਤਾਂ ਲਿਖਿਆ ਮੈਂ ਡਿੱਠਾ ਕਿਆ ਸਲਾਈਏ, ਕਹਿੰਦਾ ਜਿੰਨਾ ਚਿਰ ਵੇਖਿਆ ਹੀ ਨਹੀਂ, ਕਹਿੰਦਾ ਪਾਓ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਨਹੀਂ। ਗੁਰਬਾਣੀ ਨੇ ਕਿਹਾ ਪਰਮਾਤਮਾ ਅੰਦਰ ਹੀ ਹੈ, ਸਾਡੇ ਨਾਲ ਹੀ ਹੈ, ਤੇ ਕੀ ਮੈਂ ਉਹਦੀ ਸਿਫਤ ਕਰਾਂ? ਜਦੋਂ ਵੇਖਿਆ ਨਹੀਂ, ਮਹਿਸੂਸ ਕੀਤਾ ਹੀ ਨਹੀਂ, ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜੀ ਕੇ ਦੇਖੀ ਨਹੀਂ. ਅੰਧਾ ਅੰਧ ਕਮਾਏ, ਕਹਿੰਦਾ ਇਹ ਅੰਨਾ ਆ, ਅੱਖਾਂ ਤੋਂ ਨਹੀਂ, ਅੰਦਲੀਆਂ ਅੱਖਾਂ ਤੋਂ ਅੰਨਾ ਆ. ਕਹਿੰਦਾ ਅੰਧ ਕਮਾਏ, ਕਹਿੰਦਾ ਅੰਦਲੀਆਂ ਅੱਖਾਂ ਤੋਂ ਅੰਨਾ ਹਮੇਸ਼ਾ ਸੰਸਾਰ ਦੀ ਕਮਾਈ ਇਕੱਠੀ ਕਰਦਾ ਹੈ, ਪਰਮਾਤਮਾ ਦੇ ਨਾਮ ਦੀ ਕਮਾਈ ਇਕੱਠੀ ਨਹੀਂ ਕਰਦਾ. ਹਰ ਇੱਕ ਚੀਜ਼ ਨੂੰ ਵਿਚਾਰ ਕੇ ਦੇਖਿਓ, ਜਦੋਂ ਜਿਵੇਂ ਵਿਚਾਰੋਗੇ ਨਾ ਬੜਾ ਆਨੰਦ ਆਊਗਾ, ਪਰ ਆਪਾਂ ਵਿਚਾਰ ਨਹੀਂ ਕਰਦੇ. ਠੀਕ ਹੈ, ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਮੇਰੀ ਮਤ ਬੋਰੀ ਮੈਂ ਰਾਮ ਵਸਾਰਿਓ, ਕਿਨ ਬਿਦ ਰਹਿਣ ਰਹੋ ਰੇ ਕਬੀਰ ਸਾਹਿਬ. ਕਹਿੰਦੇ ਮੇਰੀ ਮਤ ਮਾਰੀ ਗਈ. ਇੰਨਾ ਪ੍ਰਚਾਰ ਚੱਲਦਾ ਪਿਆ ਹੈ, ਇੰਨਾ ਉਸ ਪਰਮਾਤਮਾ ਦੀਆਂ ਉਸਤਤ ਵਡਾਈਆਂ ਹੁੰਦੀਆਂ ਨੇ. ਕਹਿੰਦਾ ਮੈਂ ਇੱਥੇ ਬਨਾਰਸ 'ਚ ਰਹਿ ਕੇ ਵੀ ਰੱਬ ਵਿਸਾਰਤਾ ਭੁੱਲ ਗਿਆ ਉਹਨੂੰ ਮੈਂ. ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣ ਉਹਨਾਂ ਨੇ ਆਪਣੇ ਅੰਦਰ ਦੀ ਗੱਲ ਦੱਸੀ ਕਬੀਰ ਸਾਹਿਬ ਨੇ. ਕਹਿੰਦਾ ਮੈਨੂੰ ਅੱਜ ਪਤਾ ਲੱਗਾ ਵੀ ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਨਾ ਹੋਈ ਤੇ ਕੋਈ ਕੋਈ ਕੀ ਕਿਹਾ ਉਹਨਾਂ ਨੇ. ਬੜੇ ਧਿਆਨ ਦੇ ਨਾਲ ਉਹਨਾਂ ਨੇ ਲਿਖਿਆ, ਕਹਿੰਦਾ ਕਿਨ ਬਿਦ ਰਹਿਣ ਰਹੂ ਰੇ. ਕਹਿੰਦਾ ਮੈਨੂੰ ਹੁਣ ਪਤਾ ਲੱਗਾ ਕਿ ਪਰਮਾਤਮਾ ਤੇਰੇ ਤੋਂ ਬਗੈਰ ਮੈਂ ਇਸ ਸੰਸਾਰ 'ਚ ਜ਼ਿੰਦਗੀ ਕਿਵੇਂ ਗੁਜ਼ਾਰਾਂਗਾ, ਸਮਾਂ ਕਿੱਦਾਂ ਕੱਢਾਂਗਾ. ਗੁਰੂ ਪਿਆਰਿਓ ਗੁੱਸਾ ਨਾ ਕਰਿਓ, ਔਰਤ ਜਿੰਦੀ ਹੈ, ਆਦਮੀ ਮਰ ਗਿਆ. ਆਦਮੀ ਮਰ ਗਿਆ, ਲੱਖਾਂ ਕਰੋੜਾਂ ਦੀ ਜਾਇਦਾਦ ਦੇ ਗਿਆ, ਲੱਖਾਂ ਕਰੋੜਾਂ ਦੀ ਜਾਇਦਾਦ ਦੇ ਗਿਆ. ਪਰ ਸਦਕੇ ਜਾਵਾਂ, ਔਰਤ ਦੀ ਪਹਿਲੀ ਵਰਡਿੰਗ ਹੁੰਦੀ, ਜਿੱਦਾਂ ਹੀ ਮੌਤ ਹੋਈ ਪਹਿਲੀ ਵਰਡਿੰਗ ਇੱਕੋ ਹੀ ਹੁੰਦੀ ਹੈ. ਉਹਨੇ ਇਹ ਨਹੀਂ ਕਿਹਾ ਵੀ ਜ਼ਮੀਨ ਲੈ ਗਿਆ, ਕੋਠੀ ਨਾਲ ਲੈ ਗਿਆ, ਘਰ ਬਾਰ ਨਾਲ ਲੈ ਗਿਆ, ਪੈਸਾ ਨਾਲ ਲੈ ਗਿਆ, ਭਾਵੇਂ ਜਾਨੀ ਦੇ ਨਾਂ 'ਤੇ ਹੀ ਹੋਵੇ, ਸਭ ਕੁਛ ਪਹਿਲਾਂ ਕਰਾ ਗਿਆ ਤੇਰੇ ਨਾਂ 'ਤੇ. ਪਰ ਜਦੋਂ ਮਰਦਾ ਨਾ, ਪਹਿਲੀ ਵਰਡਿੰਗ ਹੁੰਦੀ ਉਹਦੀ ਕਿਹੜੀ, ਕਹਿੰਦੀ ਤੇਰੇ ਤੋਂ ਬਗੈਰ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ. ਕੁਛ ਨਹੀਂ ਲਫ਼ਜ਼ ਹੋਰ, ਤੇਰੇ ਤੋਂ ਬਗੈਰ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ. ਪੁੱਛਿਆ ਕੀ ਕਰੂਗੀ, ਬੋਲਾ ਪਤੀ ਮਰ ਗਿਆ. ਇਹਦਾ ਮਤਲਬ ਜ਼ਿੰਦਗੀ ਗੁਜ਼ਾਰਨ ਲਈ ਪੈਸਾ ਨਹੀਂ, ਜ਼ਿੰਦਗੀ ਗੁਜ਼ਾਰਨ ਲਈ ਜਾਇਦਾਦ ਨਹੀਂ, ਜ਼ਿੰਦਗੀ ਗੁਜ਼ਾਰਨ ਲਈ ਕੁਛ ਸਹਾਰਾ ਸੀ. ਸਦਕੇ ਜਾਵਾਂ, ਸੰਸਾਰ ਦੇ ਪਦਾਰਥਾਂ ਨਾਲ ਜ਼ਿੰਦਗੀ ਨਹੀਂ ਗੁਜ਼ਾਰੀ ਜਾਣੀ ਜਿੰਨਾ ਚਿਰ ਪਰਮਾਤਮਾ ਦਾ ਸਹਾਰਾ ਨਹੀਂ ਮਿਲਿਆ. ਪਰਮਾਤਮਾ ਦਾ ਸਹਾਰਾ ਚਾਹੀਦਾ. ਅਸਲੀ ਖਸਮ ਸਾਡਾ ਪਰਮਾਤਮਾ ਆ, ਅਸੀਂ ਉਹਨੂੰ ਭੁੱਲ ਕੇ ਬੈਠੇ. ਕਹਿੰਦੇ ਮੈਂ ਰਮਾਂ ਕਿਵੇਂ, ਫਿਰ ਦੇਖੋ ਕੀ ਕਹਿੰਦੇ. ਕਹਿੰਦੇ ਸੇਜੇ ਰਮਤ ਨੈਣ ਨਹੀਂ ਪੇਖਿਓ, ਇਹ ਦੁੱਖ ਕਾ ਸੁੱਖ ਹੋ ਰਹੇ. ਕਬੀਰ ਸਾਹਿਬ ਬਣ ਕਹਿੰਦੇ, ਕਹਿੰਦੇ ਸੇਜੇ ਰਮਤ ਨੈਣ ਨਹੀਂ ਪੇਖਿਓ. ਆਹਾ, ਸੇਜੇ, ਸੇਜ ਦਾ ਮਤਲਬ ਕੀ ਹੁੰਦਾ ਧਿਆਨ ਦੇਣਾ. ਇੱਕ ਬੈੱਡ ਦੇ ਉੱਤੇ ਇੱਕ ਬੈੱਡ ਲਾਈਏ ਤੇ ਕੀ ਕਹਿ, ਅੱਜ ਸੇਜ ਲੱਗੀ ਹੈ. ਸੇਜ ਲੱਗੀ ਦਾ ਮਤਲਬ ਕੀ ਹੈ, ਉਹ ਟਿਕਾਣਾ ਜਿੱਥੇ ਮੀਆਂ ਬੀਬੀ ਨੇ ਇਕੱਠੇ ਲੰਮੇ ਪੈਣਾ, ਉਹਨੂੰ ਸੇਜ ਕਹਿੰਦੇ. ਤੇ ਕਬੀਰ ਸਾਹਿਬ ਬਣ ਕਹਿੰਦੇ, ਕਹਿੰਦੇ ਸੇਜੇ ਰਮਤ. ਕਬੀਰ ਜੀ ਕਹਿੰਦੇ ਮੈਨੂੰ ਤਾਂ ਹੁਣ ਪਤਾ ਲੱਗਾ ਵੀ ਉਹ ਪਰਮਾਤਮਾ ਤੇ ਮੈਂ ਇਕੱਠੇ ਰਹਿੰਦੇ ਹਾਂ. ਹੁਣ ਪਤਾ ਲੱਗਾ ਮੈਨੂੰ ਉਹ ਪਰਮਾਤਮਾ ਤੇ ਮੈਂ ਇਕੱਠੇ ਰਹਿੰਦੇ. ਸੇਜੇ ਰਮਤ ਰਮੇ ਹੋਏ ਦੋਨੋਂ ਇਕੱਠੇ ਰਹਿੰਦੇ ਹਾਂ. ਪਰ ਦੁੱਖ ਵਾਲੀ ਗੱਲ, ਇਕੱਠੇ ਰਹਿ ਕੇ ਵੀ, ਇਕੱਠੇ ਰਹਿ ਕੇ ਵੀ ਨੈਣ ਨਹੀਂ ਪੇਖਿਓ. ਕਹਿੰਦੇ ਮੈਂ ਅੱਖਾਂ ਨਾਲ ਉਹਨੂੰ ਕਦੀ ਵੇਖਿਆ ਨਹੀਂ. ਮਤਲਬ ਕਿ ਪਰਮਾਤਮਾ ਤੇ ਆਤਮਾ ਇਕੱਠੇ ਰਹਿੰਦੇ ਤੇ ਕਬੀਰ ਸਾਹਿਬ ਨੂੰ ਕਹਿੰਦੇ ਮੈਂ ਅੰਦਰਲੀ ਅੱਖ ਨਾਲ ਉਹਨੂੰ ਕਦੀ ਮਹਿਸੂਸ ਨਹੀਂ ਕੀਤਾ. ਇਹਨਾਂ ਅੱਖਾਂ ਨਾਲ ਨਹੀਂ ਦਿਸਦਾ. ਕਹਿੰਦੇ ਅੰਦਰਲੀ ਅੱਖ ਮੇਰੀ ਖੁੱਲੀ ਨਹੀਂ, ਮੈਂ ਪਰਮਾਤਮਾ ਵੇਖਿਆ ਨਹੀਂ. ਤੇ ਮੈਨੂੰ ਹੁਣ ਪਤਾ ਲੱਗਾ ਕਿ ਮੇਰੇ ਘਰ ਮੇਰੀ ਸੇਜ ਤੇ ਜਿੱਥੇ ਮੈਂ ਰਹਿੰਦੀ ਹਾਂ, ਮੈਂ ਸੌਂਦੀ ਹਾਂ, ਉੱਥੇ ਹੀ ਮੇਰਾ ਪਰਮਾਤਮਾ ਸੌਂਦਾ ਹੈ. ਇਕੱਠੇ ਰਹਿ ਕੇ ਵੀ ਮੈਂ ਕਦੀ ਵੇਖਿਆ ਨਹੀਂ. ਵਿਚਾਰ ਕਰਕੇ ਦੇਖਿਓ, ਇਹ ਦੁੱਖ ਕਾਸੋ ਕਹੋਂ ਰਿਹਾ. ਕਬੀਰ ਸਾਹਿਬ ਬਣ ਕਹਿੰਦੇ ਇੱਕ ਔਰਤ ਬਣ ਕੇ ਕਹਿੰਦੇ ਦੇਖੋ ਮੇਰੇ ਜਿੰਨੀ ਵੀ ਕੋਈ ਤੰਗੀ ਹੈ, ਕੋਈ ਮੇਰੇ ਜਿੰਨੀ ਵੀ ਦੁਖੀ ਹੈ ਔਰਤ. ਪੁੱਛਿਆ ਕੀ, ਕਹਿੰਦੇ ਪਤੀ ਮੇਰੇ ਨਾਲ ਰਵੇ, ਪਤੀ ਮੇਰੇ ਨਾਲ ਸੋਵੇ, ਪਤੀ ਕਿਸੇ ਤੇ ਪਿਆ ਰਵੇ, ਪਰ ਮੈਂ ਅਭਾਗਣ ਇੰਨਾ ਨਜ਼ਦੀਕ ਰਿਹਾ ਕਿ ਮੈਂ ਉਹਨੂੰ ਵੇਖਿਆ ਹੀ ਨਹੀਂ. ਇਹ ਮੈਂ ਦੁੱਖ ਦੱਸਾਂ ਕਿਹਨੂੰ, ਕਿਤੇ ਅੱਗੇ ਰੌਲਾ ਪਾਵਾਂ ਕਿ ਪਤੀ ਮੇਰੇ ਘਰ ਰਹਿੰਦਾ, ਮੈਨੂੰ ਬੁਲਾਉਂਦਾ ਨਹੀਂ, ਕਤੀ ਮੇਰੇ ਕੋਲ ਰਹਿੰਦਾ, ਪਰ ਮੈਂ ਵੇਖਣ ਜੋਗੀ ਨਹੀਂ. ਦੱਸੋ ਕਿੱਡਾ ਵੱਡਾ ਦੁੱਖ ਹੈ, ਕਿੱਡਾ ਵੱਡਾ ਦੁੱਖ ਹੈ. ਪਰ ਆਪਾਂ ਵਿਚਾਰੇ ਹੀ ਨਹੀਂ, ਸਾਨੂੰ ਲੋੜ ਹੀ ਨਹੀਂ ਪਈ. ਪਤਾ ਗੱਲ ਕੀ ਹੈ, ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹਾਂਗੇ ਸੋਝੀ ਹੋਊਗੀ. ਪਰ ਅਸੀਂ ਗੁਰਬਾਣੀ ਪੜ੍ਹਨ ਤੱਕ ਸੀਮਤ ਹਾਂ, ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ. ਨਿਤਨੇਮ ਕਰੋ, ਸੁਪਨਿਸ਼ਾ ਦਾ ਪਾਠ ਕਰੋ, ਸਹਿਜ ਪਾਠ ਕਰੋ, ਸਹਿਜ ਨੂੰ ਸਹਿਜ ਕਰੋ. ਸਹਿਜ ਦਾ ਮਤਲਬ ਕਿ ਮਨ ਦੇ ਵਿੱਚ ਬਿਲਕੁਲ ਸਹਿਜ ਹੋਵੇ, ਆਤਮਿਕ ਅਡੋਲਤਾ ਹੋਵੇ, ਕੋਈ ਝੂਠੀ ਮੰਗ ਤ੍ਰਿਸ਼ਨਾ ਨਾ ਹੋਵੇ, ਫਿਰ ਪਾਠ ਕਰੋ. ਇਹਨੂੰ ਸਹਿਜ ਪਾਠ ਕਹਿੰਦੇ. ਪਰ ਆਪਾਂ ਤਾਂ ਸਹਿਜ ਪਾਠ ਰੱਖ ਕੇ ਵੀ ਕੀ ਕਹਿੰਦੇ? ਪੁੱਛਿਆ ਕਿਸ ਨੂੰ, ਹਾਂਜੀ ਭਾਅ ਜੀ ਟਾਈਮ ਨਹੀਂ ਸਾਡੇ ਕੋਲ ਜੀ ਸਤਸੰਗ ਸੁਣਨ ਦਾ, ਮੈਂ ਨਾ ਸਹਿਜ ਪਾਠ ਰੱਖਿਆ। ਬੜੀ ਚੰਗੀ ਗੱਲ ਹੈ, ਮਲ ਚੜ੍ਹਦੀ ਗੱਲ ਹੈ। ਅਤੇ ਮੈਂ ਨਾ ਭੂਗ ਪਾਉਣਾ ਮਹੀਨੇ ਡੇਢ ਮਹੀਨੇ ਵਿੱਚ ਵਿੱਚ। ਅੱਛਾ, ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਦੱਸੋ ਆਪੇ ਬੋਲ ਪੈਣਾ ਉਹਨੇ, ਬਹੁਤ ਚੰਗੀ ਗੱਲ, ਆਪੇ ਬੋਲ ਪਿਆ। ਕਹਿੰਦਾ ਜੀ ਮੇਰੇ ਮੁੰਡੇ ਦਾ ਨਾ ਬਾਹਰ ਦਾ ਕੰਮ ਨਹੀਂ ਬਣ ਰਿਹਾ, ਮੈਂ ਤਾਂ ਸਹਿਜ ਪਾਠ ਰੱਖਿਆ। ਚਲੋ ਕੰਮ ਖਤਮ। ਇਹਦਾ ਮਤਲਬ ਸਹਿਜ ਪਾਠ ਮੈਂ ਸਹਿਜ ਵਿੱਚ ਆਉਣ ਲਈ ਨਹੀਂ ਰੱਖਿਆ, ਮੈਂ ਤਾਂ ਸਹਿਜ ਪਾਠ ਰੱਖਿਆ ਮੁੰਡੇ ਦਾ ਕੰਮ ਬਣਾਉਣ ਲਈ ਰੱਖਿਆ। ਇਹਦਾ ਮਤਲਬ ਸੰਸਾਰ ਨਾਲ ਹੀ ਜੁੜ ਕੇ ਬਾਣੀ ਪੜ੍ਹਦੇ, ਨਿਰੰਕਾਰ ਨਾਲ ਹੀ ਜੁੜ ਕੇ ਪੜ੍ਹਦੇ। ਹਰ ਚੀਜ਼ ਦੀ ਵਿਚਾਰ ਕਰਨੀ ਹੈ, ਜੇ ਹਰ ਚੀਜ਼ ਦੀ ਵਿਚਾਰ ਨਹੀਂ ਹੈ ਨਾ ਲੱਭਣਾ ਨਹੀਂ ਕੁਛ ਵੀ, ਲੱਭਣਾ ਨਹੀਂ ਕੁਛ। ਜਿਵੇਂ ਜਿਵੇਂ ਅੰਦਰ ਜਾਓਗੇ, ਜਿਵੇਂ ਜਿਵੇਂ ਅੰਦਰ ਜਾਓਗੇ, ਗੁਰਬਾਣੀ ਤੇ ਇੱਦਾਂ ਦੀ ਖੇਡ ਆ, ਸਮੁੰਦਰ ਹੈ, ਸਮੁੰਦਰ ਹੈ। ਕਿਨਾਰੇ ਤੋਂ ਸਮੁੰਦਰ ਵਿੱਚ ਵੜਨ ਲੱਗੀ ਤੇ ਜਗ੍ਹਾ ਉੱਚੀ ਹੁੰਦੀ, ਪਹਿਲਾਂ ਗਿੱਟੇ ਡੁੱਬਦੇ, ਫਿਰ ਗੋਡੇ ਡੁੱਬਦੇ, ਫਿਰ ਲੱਤਾਂ ਡੁੱਬਦੀਆਂ। ਜਿਵੇਂ ਜਿਵੇਂ ਥੱਲੇ ਜਾਈ ਜਾਓਗੇ ਨਾ, ਤੇ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਪਾਣੀ ਉੱਚਾ ਹੁੰਦਾ ਜਾਂਦਾ, ਸਰੀਰ ਵਿੱਚ ਜਾਈ ਜਾਂਦਾ। ਠੀਕ ਹੈ, ਹੁਣ ਦੇਖਿਓ, ਫਿਰ ਇੱਕ ਵਕਤ ਆਉਂਦਾ ਬੰਦਾ ਵਿੱਚ ਡੁੱਬ ਜਾਂਦਾ, ਬੰਦਾ ਵਿੱਚ ਡੁੱਬ ਜਾਂਦਾ, ਬਾਹਰ ਖੜੇ ਲੱਭਦੇ ਕਿੱਥੇ ਗਿਆ, ਕਿੱਥੇ ਗਿਆ, ਕਿੱਥੇ ਗਿਆ, ਬੜਾ ਰੌਲਾ ਪਾਉਂਦੇ, ਉਹ ਕਿੱਥੇ ਚਲਾ ਗਿਆ, ਉਹ ਡੁੱਬ ਗਿਆ ਯਾਰ, ਡੁੱਬ ਗਿਆ, ਡੁੱਬ ਗਿਆ। ਦੋ ਮੁੰਡੇ ਮਗਰ ਛਾਲ ਮਾਰਨ ਲੱਗੇ ਕੱਢਣ ਲਈ, ਲਾਗੇ ਬਜ਼ੁਰਗ ਖੜੇ ਸੀ, ਸਿਆਣਾ ਪੈਣਾ, ਕਹਿੰਦਾ ਨਾ ਛਾਲਾਂ ਮਾਰੋ ਤੁਸੀਂ ਡੁੱਬ ਜਾਓਗੇ। ਤੇ ਕੀ ਕਹਿੰਦਾ, ਉਹ ਕਹਿੰਦਾ ਭਾਈ ਡੁੱਬ ਗਿਆ ਹੁਣ ਲੱਭ ਤੇ ਲਿਆਈਏ। ਕਹਿੰਦਾ ਲੱਭਣ ਦੀ ਲੋੜ ਨਹੀਂ, ਜਿੰਨਾ ਚਿਰ ਮਰੂਗਾ ਨਹੀਂ ਉਹਨਾਂ ਚਿਰ ਡੁੱਬਿਆ ਰਹੂਗਾ, ਜਦੋਂ ਮਰ ਜੂ ਇਹਨੇ ਆਪੇ ਉੱਤੇ ਆ ਜਾਣਾ, ਜਦੋਂ ਮਰੂਗਾ ਨਾ ਆਪੇ ਉੱਤੇ ਆ ਜਾਣਾ। ਗੱਲ ਸੱਚ ਜੇ, ਜਿੱਦਾਂ ਹੀ ਸਾਹ ਆਉਂਦੇ ਨੇ ਬੁਲਬਲੇ ਮਾਰਦਾ ਬੋਡੀ ਹੇਠਾਂ ਹੀ ਜਾਈ ਜਾਂਦੀ ਹੈ, ਜਦੋਂ ਮੌਤ ਹੋ ਜਾਂਦੀ ਹੈ ਬੋਡੀ ਉੱਪਰ ਆ ਜਾਂਦੀ ਹੈ, ਤਰਨ ਲੱਗ ਪੈਂਦਾ। ਤੇ ਗੁਰੂ ਸਾਹਿਬ ਮਨ ਕਹਿੰਦੇ ਤੂੰ ਵੀ ਡੁੱਬ ਜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿੱਦਾਂ ਤੇਰੇ ਮਨ ਦੀ ਮੌਤ ਹੋ ਜਾਏਗੀ ਤੇਰੇ ਅੰਦਰੋਂ ਬ੍ਰਹਮ ਗਿਆਨ ਆਪੇ ਉੱਛਲ ਆਉਣਾ। ਲੋੜ ਹੀ ਨਹੀਂ ਧੱਕੇ ਖਾਣ ਦੀ, ਲੋੜ ਹੀ ਨਹੀਂ ਤਰਲੇ ਲੈਣ ਦੀ, ਲੋੜ ਹੀ ਨਹੀਂ ਕੀਰਨੇ ਪਾਉਂਦੀ, ਕਿਉਂਕਿ ਮਰਿਆ ਹਮੇਸ਼ਾ ਫਲੋਟ ਕਰਦਾ ਹੈ, ਤਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਦਾ ਮਨ ਮਰ ਜਾਂਦਾ ਨਾ, ਉਹ ਹਮੇਸ਼ਾ ਸੰਸਾਰ ਦੇ ਉੱਤੇ ਤਰਦਾ ਹੈ। ਹੁਣ ਧਿਆਨ ਦਿਓ, ਪਹਿਲਾਂ ਅੱਠ ਦਸ ਜਾਣੇ, ਉਹ ਕਿੱਥੇ ਗਈ ਡੈਡ ਬੋਡੀ, ਕਿੱਥੇ ਗਈ ਬੋਡੀ, ਕਿੱਥੇ ਗਈ ਬੋਡੀ, ਭੱਜੇ ਫਿਰਨ, ਛਾਲਾਂ ਮਾਰਦੇ ਫਿਰਨ, ਉਹ ਛਾਲਾਂ ਮਾਰਿਓ ਕੋਈ ਵੀ, ਕੋਈ ਨੀ, ਕੋਈ ਨੀ, ਕੋਈ ਨੀ, ਕੋਈ ਨੀ। ਤੇ ਜਦੋਂ ਮਰ ਗਿਆ ਡੈਡ ਬੋਡੀ ਆਪੇ ਉੱਤੇ ਆ ਗਈ, ਸਾਰੇ ਕਹਿਣ ਆਓ ਦੇਖ, ਆਓ ਦੇਖ, ਆਓ ਦੇਖ, ਆਓ ਦੇਖੋ, ਰੌਲਾ ਪੈ ਗਿਆ ਨਾ, ਆ ਗਈ ਬੋਡੀ। ਤੇ ਗੁਰੂ ਸਾਹਿਬ ਕਹਿੰਦੇ ਜਿੱਦਣ ਮਨ ਮਰ ਜਾਂਦਾ, ਪਹਿਲਾਂ ਮਨ ਗੁਰਬਾਣੀ ਚ ਡੁੱਬਦਾ, ਤੇ ਜਿੱਦਣ ਮਨ ਦੀ ਮੌਤ ਹੋ ਜਾਂਦੀ ਫਿਰ ਉੱਚਾ ਹੋ ਜਾਂਦਾ, ਐਸਾ ਉੱਚਾ ਹੁੰਦਾ ਹੈ, ਫਿਰ ਉਹਦੇ ਅੰਦਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਫਿਰ ਪਛਾਣ ਦੇਣ ਦੀ ਲੋੜ ਨਹੀਂ। ਲੋਕੀ ਕਹਿੰਦੇ ਉਹ ਦੇਖ, ਉਹ ਦੇਖ, ਉਹ ਦੇਖ ਸਾਧੂ, ਉਹ ਦੇਖ ਬ੍ਰਹਮ ਗਿਆਨੀ, ਲੋਕਾਂ ਨੂੰ ਕਹਿਣ ਦੀ, ਆਪੇ ਦੇਖਣ ਲੱਗ ਪੈਂਦਾ। ਅਸੀਂ ਤਾਂ ਭੁਲੇਖੇ 'ਚ ਪਏ ਫਿਰਦੇ ਹਾਂ। ਗੁਰਬਾਣੀ 'ਚ ਕਲੀਅਰ ਲਿਖਿਆ ਕਿ ਜਿੰਨਾ ਚਿਰ ਮਨਾ ਮਰੇਗਾ ਨਹੀਂ ਉਨ ਚਿਰ ਫਲੋਟ ਨਹੀਂ ਕਰੇਗਾ, ਜਿਨ ਚਿਰ ਮਰੇਗਾ ਨਹੀਂ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਬਾਣੀ 'ਚ ਪੜ੍ਹ ਲਓ, ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਏ। ਕਲੀਅਰ ਲਿਖਿਆ, ਕਹਿੰਦਾ ਮਨ ਮਰੇ ਧਾਤ ਮਰ ਜਾਏ। ਧਾਤ ਕਿਹਨੂੰ ਕਹਿੰਦੇ? ਲਿਵ ਧਾਤ ਦੋ ਰਾਹ ਹੈ, ਲਿਵ ਤੇ ਧਾਤ ਦੋ ਰਾਹ ਨੇ। ਲਿਵ ਕਿਹਨੂੰ ਕਹਿੰਦੇ ਆ ਤੇ ਧਾਤ ਕਿਹਨੂੰ ਕਹਿੰਦੇ? ਸੁਣਿਓ, ਸੁਰਤ ਨਿਰੰਕਾਰ ਨਾਲ ਜੁੜ ਜਾਏ, ਸ਼ਬਦ ਨਾਲ ਜੁੜ ਜਾਏ ਤੇ ਲਿਵ, ਸੁਰਤ ਸੰਸਾਰ ਨਾਲ ਜੁੜ ਜਾਏ ਤੇ ਧਾਤ। ਧਾਤ ਗੁਰੂ ਜੀ ਕਹਿੰਦੇ, ਕਹਿੰਦਾ ਮਨ ਮਰੇ ਧਾਤ ਮਰ ਜਾਏ। ਤਾਂ ਜਿਸ ਦਿਨ ਮਨ ਦੀ ਮੌਤ ਹੋ ਜਾਂਦੀ ਹੈ, ਮਨ ਦੇ ਅੰਦਰ ਵਿਚਾਰ ਖਤਮ ਹੋ ਜਾਂਦੇ, ਫੁਰਨੇ ਬੰਦ ਹੋ ਜਾਂਦੇ ਨੇ, ਤੇ ਧਾਤ ਮਰ ਜਾਏ, ਸੰਸਾਰ ਨੂੰ ਨਾਤਾ ਖਤਮ ਹੋ ਜਾਂਦਾ ਹੈ। ਸੰਸਾਰ ਨੂੰ ਨਾਤਾ ਰਹਿੰਦਾ ਹੀ ਨਹੀਂ, ਕਿਉਂਕਿ ਬਾਣੀ 'ਚ ਲਿਖਿਆ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਉਹ ਤੋਂ ਨਹੀਂ ਪਹਿਲਾਂ ਪਤਾ ਲੱਗਦਾ, ਜਿਨ ਚ ਮਨ ਦੀ ਮੌਤ ਨਾ ਹੋਵੇ। ਮਨ ਦੀ ਮੌਤ ਹੋਵੇ ਤਾਂ ਪਤਾ ਲੱਗਦਾ, ਬਾਕੀ ਕੋਈ ਆਪਣਾ ਨਹੀਂ ਇੱਥੇ, ਪਹਿਲਾਂ ਸਾਰੇ ਆਪਣੇ ਲੱਗਦੇ ਆ। ਫਿਰ ਅੱਗੇ ਦੇਖੋ ਕੀ ਲਿਖਿਆ, ਕਹਿੰਦਾ ਮਨ ਮਰੇ ਦਾਰੂ ਜਾਣੇ ਕੋਏ, ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਕਹਿੰਦਾ ਮਨ ਕਿਵੇਂ ਮਰੂਗਾ, ਦਾਰੂ ਕਿਸੇ ਨੂੰ ਪਤਾ ਹੈ, ਇਹ ਮਨ ਸ਼ਬਦ ਨਾਲ ਮਰਨਾ ਹੈ। ਇਹ ਤਾਂ ਮਤਲਬ ਸੁੱਤ ਸ਼ਬਦ ਦਾ ਮਿਲਾਪ ਹੋਊ ਤੇ ਮਨ ਦੀ ਮੌਤ ਹੋਣੀ, ਤੇ ਜਿੱਦਣ ਮਨ ਦੀ ਮੌਤ ਹੋ ਗਈ ਮਨ ਨੇ ਆਪੇ ਉੱਚਾ ਹੋ ਜਾਣਾ, ਉੱਚਾ ਹੋ ਜਾਣਾ, ਜੀਵਨ ਦੇ ਪੈਰਾਂ ਤਲੇ ਮੋਇਆ ਉੱਪਰ ਹੋਏ। ਮਿੱਟੀ ਨਹੀਂ ਬਿਰਤੀ ਸੁਰਤ, ਜਦੋਂ ਮਨ ਮਰ ਜਾਏ ਇਹਦੀ ਸੁਰਤੀ ਉੱਚੀ ਹੋ ਜਾਂਦੀ ਹੈ। ਮੋਇਆ ਉੱਪਰ ਹੋਇਆ, ਗੱਲਾਂ ਨਹੀਂ ਗੌਰ ਕੀਤੀਆਂ, ਲੋੜ ਨਹੀਂ ਪਈ, ਕਿਹੜੀ ਗੱਲੋਂ ਪੜ ਪੜ ਗੱਡੀ ਲੱਦੀ ਹੈ, ਪੰਡਾ ਬਣ ਲਈ। ਗੁਰਬਾਣੀ ਪਿਆਰ ਨਾਲ ਪੜ੍ਹੋ, ਸਹਿਜ ਪਾਠ ਰੱਖੋ, ਸੋਝੀ ਵਾਸਤੇ, ਮੁੰਡੇ ਦੀ ਇੰਟਰਵਿਊ ਵਾਸਤੇ ਨਾ ਰੱਖੋ। ਸੁਪਨੇ ਦਾ ਪਾਠ ਕਰੋ ਮਤ ਲੈਣ ਲਈ, ਇੰਨੀ ਮਹਿਸੂਸ ਦਾ ਪਾਠ ਕਰ ਲਿਆ ਤੇ ਮੇਰਾ ਪੁਰਾਣਾ ਕੰਮ ਬਣ ਜਾਵੇ, 10-25 ਅੰਕ ਤੇ ਪੜ੍ਹ ਲਓ। ਜਿਹੜਾ ਬੰਦਾ ਗੁਰੂ ਦੀ ਮਤ ਹਾਸਲ ਨਹੀਂ ਕਰਦਾ ਮਨਮੁਖ, ਗੁਰਮਤ ਛੋਟੇ ਉਜੜ ਜਾਈ ਮਨਮੁਖ, ਰਾਮ ਨਾ ਜਪਿਆ ਬਾਈ। ਕਹਿੰਦੇ ਜਿਹੜਾ ਗੁਰੂ ਦੀ ਮਤ ਛੱਡਦਾ ਉਜੜੂਗਾ, ਉਜੜੂਗਾ। ਅਸੀਂ ਗੁਰੂ ਦੀ ਮਤ ਤਾਂ ਲੈਂਦੇ ਨੀ, ਅਸੀਂ ਕੀ ਲੈਂਦੇ? ਬਾਣੀ ਪੜ੍ਹ ਲਈ, ਉਹ ਗੁਰੂ ਦੀ ਮਤ ਆਉਣੀ ਹੈ, ਗੁਰਬਾਣੀ ਨੂੰ ਖੋਲ੍ਹਣਾ, ਵਿਚਾਰਨਾ ਹੈ, ਇਹ ਅੱਖਰਾਂ ਦੇ ਵਿੱਚ ਛੁਪਿਆ ਕੁਛ, ਉਹਨੂੰ ਕੱਢਣਾ ਹੈ, ਕੱਢਣਾ। ਅਖਰੋਟ ਉਹਦਾ ਛਿਲਕਾ ਤੋੜੀ ਦੇ ਵਿੱਚੋਂ ਗਰੀ ਨਿਕਲਦੀ ਹੈ, ਉਹ ਤਾਕਤ ਦਿੰਦੀ ਹੈ ਸਰੀਰ ਨੂੰ। ਗੁਰਬਾਣੀ ਦੇ ਅੱਖਰ ਨੇ ਇਹਨਾਂ ਨੂੰ ਖੋਲ੍ਹੀਏ, ਵਿਚਾਰ ਕਰੀਏ, ਇਹਦੇ ਅੰਦਰਲਾ ਪ੍ਰਕਾਸ਼ ਮਨ ਨੂੰ ਤਾਕਤ ਦਿੰਦਾ ਹੈ। ਪਰ ਜੇ ਪ੍ਰਕਾਸ਼ ਆਪਾਂ ਲਿਆ ਹੀ ਨਹੀਂ, ਪ੍ਰਕਾਸ਼ ਲਿਆ ਹੀ ਨਹੀਂ, ਠੀਕ ਹੈ। ਹਰ ਇੱਕ ਚੀਜ਼ ਵਿਚਾਰ ਕਰਨੀ ਹੈ, ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਉਹਨਾਂ ਚਿਰ ਗੱਲ ਨਹੀਂ ਬਣਨੀ। ਸੋ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।